ਸਤਨਾਮ ਆਖੇ ਗੁਰੂ ਜੀਓ, ਤਰਨ ਗਗਨ ਨਾਵ ਖੰਡ ਮਹਿ, ਜੋਤ ਸਰੂਪੀ ਰਹਿਓ ਪਾਰ, ਪਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪਰਤਖ ਹਾਰ, ਜਬ ਲੋ ਨਹੀਂ ਪਾਗਲ ਲਾਰ ਉਦੈ, ਤਬ ਲੋ ਭ੍ਰਮ ਤੇ ਫਿਰ ਤੇ ਬੋਤਾਇਓ, ਕਲ ਕੋਰ ਸਮੁੰਦਰ ਮੈਂ ਬੂੜਤ ਥੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋ ਅੰਗਰ ਬਨਾਇਓ, ਸਤਨਾਮ ਆਖੇ ਗੁਰੂ ਜੀਓ। ਸੋਰਠ ਮਹੱਲਾ ਪੰਜਵਾਂ, ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਐ ਤਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ, ਹਰ ਗੁਣ ਗਾਵੋ ਸਦਾ ਸੁਪਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ ਰਹਾਉ, ਨਾਰਾਇਣ ਪ੍ਰਾਣ ਅਧਾਰਾ, ਹਮ ਸੰਤ ਜਨਾ ਰੇ ਨਾਰਾ, ਪਤਤ ਪੁਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ, ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ, ਹਰ ਦਿਨ ਰੈਨ ਕੀਰਤਨ ਗਾਈਐ, ਬੋੜਨਾ ਜੋਨੀ ਪਾਈਐ, ਜਿਸ ਦੇਵੈ ਪੁਰਖ ਵਿਦਾਤਾ, ਹਰ ਰਸ ਤਿਨਹੀ ਜਾਤਾ, ਜਮ ਕੰਕਰ ਨੇੜ ਨ ਆਇਆ, ਸੁਖ ਨਾਨਕ ਸਰਣੀ ਪਾਇ, ਜਮ ਕੰਕਰ ਨੇੜ ਨ ਆਇਆ, ਸੁਖ ਨਾਨਕ ਸਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨ ਜਿਨ੍ਹਾਂ ਅੰਦਰ ਆਪ ਜੀਆਂ ਨੇ, ਆਸਾ ਜੀ ਦੀਵਾਰ ਦੇ ਸੰਪੂਰਨ ਸ਼ਬਦ ਕੀਰਤਨ ਸਰਵਨ ਕੀਤੇ ਕਾਰਨ ਕੀਰਤਨ ਦੀ ਸੇਵਾ ਸਤਿਗੁਰੂ ਕੇ ਸਵਾਰੇ ਗੁਰਮੁਖ ਪਿਆਰੇ ਵੀਰ ਭਾਈ ਸਾਹਿਬ ਭਾਈ ਕੁਲਬੀਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਤਿੰਨਾਂ ਦੀ ਰਚਨਾ ਤੋਂ ਰਸ ਪਿੰਨਾ ਕੀਰਤਨ ਸਤਿਗੁਰਾਂ ਦੀਆਂ ਵੱਡੀਆਂ ਮਿਹਰਾਂ ਹਨ। ਜ਼ੁਬਾਨ ਅੰਦਰ ਰਸ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵੱਲੋਂ ਬਖਸ਼ਿਆ ਟਿਕਾਓ, ਸਤਿਗੁਰ ਮਿਹਰ ਕਰਨ ਹੋਰ ਇਸੇ ਤਰ੍ਹਾਂ ਪਿਆਰ ਅਧ ਵਿੱਚ ਆ ਕੇ ਗੁਰੂ ਕੇ ਪਿਆਰੇ ਕੀਰਤਨ ਦੀ ਸੇਵਾ ਕਰਨ 'ਤੇ ਅਸੀਂ ਆਤਮਕ ਆਨੰਦ ਮਾਣੀਏ। ਅੱਜ ਜਿੱਥੇ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਹੁਕਮ ਜੋ ਆਉਂਦਾ, ਉਹਦੀ ਵਿਚਾਰ ਆਪ ਜੀ ਸਰਵਨ ਕਰਦੇ ਹੋ, ਉੱਥੇ ਅੱਜ ਨਾਲ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਤਿਨ੍ਹਾਂ ਦਾ ਸ਼ਹਾਦਤ ਵਾਲਾ ਦਿਨ ਹੈ। ਸੰਸਾਰ ਭਰ ਦੇ ਅੰਦਰ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ ਸਤਿਗੁਰੂ ਨੂੰ ਪਿਆਰ ਕਰਨ ਵਾਲਾ, ਉਹ ਆਪੋ ਆਪਣੀ ਭਾਵਨਾ ਦੇ ਮੁਤਾਬਕ ਅੱਜ ਦੇ ਦਿਨ ਸਤਿਗੁਰੂ ਜੀ ਨੂੰ ਯਾਦ ਕਰ ਰਿਹਾ ਹੈ। ਇਸ ਦਿਨ 'ਤੇ ਕਿਧਰੇ ਰੱਬੀ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਪੈ ਰਹੇ ਹਨ, ਦੁਨੀਆਂ ਦੇ ਕਿਸੇ ਕੋਨੇ ਦੇ ਅੰਦਰ ਕੀਰਤਨ ਦਰਬਾਰ ਹੋ ਰਹੇ ਹਨ, ਕਿਸੇ ਜਗ੍ਹਾ 'ਤੇ ਕਵੀ ਦਰਬਾਰ, ਕਿਧਰੇ ਢਾਡੀ ਦਰਬਾਰ, ਕਿਧਰੇ ਕਥਾ ਦਰਬਾਰ ਲਗਾ ਕੇ ਸਤਿਗੁਰੂ ਦੀ ਉਪਮਾ ਹੋ ਰਹੀ ਹੈ। ਸਾਹਿਬਾਂ ਨੇ ਆਪਾਂ ਨੂੰ ਇਹ ਸਮਾਂ ਬਖਸ਼ਿਆ ਗੁਰੂ ਦਰਬਾਰ ਵਿੱਚ ਬੈਠ ਕੇ, ਆਓ ਜਰਾ ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ ਥੋੜ੍ਹੇ ਜਿਹੇ ਇਤਿਹਾਸ ਵਿੱਚੋਂ ਦੀਦਾਰ ਕਰੀਏ। ਸ਼ਾਮ ਦੇ ਦੀਵਾਨ ਅੰਦਰ ਫੇਰ ਐਤਵਾਰ ਨੂੰ ਫਿਰ ਸਾਰੀਆਂ ਸੰਗਤਾਂ ਨੇ ਜੁੜਨਾ ਹੈ। ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੀ ਸ਼ਹਾਦਤ ਕਿਉਂ ਹੋਈ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਜ਼ਿਕਰ ਚੱਲੇ, ਸਾਨੂੰ ਇੱਕਦਮ ਦੱਸ ਦਿੱਤਾ ਜਾਂਦਾ ਹੈ ਸਾਹਿਬਾਂ ਨੇ ਸ਼ਹਾਦਤ ਦਿੱਤੀ ਤਿਲਕ ਅਤੇ ਜੰਜੂ ਦੀ ਖਾਤਰ। ਧਰਮ ਨੂੰ ਪਿਆਰ ਕਰਨ ਵਾਲੇ ਧਰਮੀ ਲੋਕਾਂ ਦੀ ਬਾਂਹ ਪਕੜਨ ਦੀ ਖਾਤਰ, ਹਿੰਦੂ ਧਰਮ ਨੂੰ ਸਦਾ ਲਈ ਮੁਕਾਇਆ ਜਾ ਰਿਹਾ ਸੀ ਉਸ ਨੂੰ ਜੀਵਤ ਰੱਖਣ ਲਈ, ਜ਼ਾਲਮ ਜੋ ਜ਼ੁਲਮ ਕਰ ਰਹੇ ਨੇ ਉਹਨਾਂ ਨੂੰ ਠੱਲ ਪਾਉਣ ਲਈ, ਉਹਨਾਂ ਦੀ ਆਤਮਾ ਨੂੰ ਜਗਾਉਣ ਵਾਸਤੇ ਗੁਰੂ ਪਿਤਾ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਪਰ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਕਿਉਂ ਹੋਈ, ਇਹਦਾ ਕੀ ਕਾਰਨ ਸੀ? ਸਤਸੰਗਿਓ, ਤਾਂ ਬਹੁਤ ਹੀ ਗੰਭੀਰਤਾ ਨਾਲ ਵੇਖੋਗੇ ਤਾਂ ਪਹਿਲਾਂ ਤਾਂ ਲੱਗੇਗਾ ਕੋਈ ਕਾਰਨ ਤਾਂ ਦਿਸਦਾ ਨਹੀਂ, ਜਹਾਂਗੀਰ ਨੇ ਇਤਨਾ ਜ਼ੁਲਮ ਕਿਉਂ ਕੀਤਾ, ਕੋਈ ਕਾਰਨ ਨਹੀਂ ਜਾਪਦਾ, ਚੰਦੂ ਨੇ ਇਤਨੀ ਵੱਡੀ ਗੱਲ ਕਿਉਂ ਬਣਾ ਲਈ? ਸਤਸੰਗਿਓ, ਉਹਦਾ ਕਾਰਨ ਬੜਾ ਸਾਫ਼ ਹੈ। ਇੱਕ ਦਾਬਸਤਾਨੀ ਮੁਜਾਕਬ ਨਾਮ ਦੀ ਕਿਤਾਬ ਹੈ, ਲਿਖਣ ਵਾਲਾ ਉਹਨੂੰ ਫਾਰਸੀ ਦਾ ਵਿਦਵਾਨ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਵਕਤ ਉਹ ਸਤਿਗੁਰੂ ਜੀ ਦੀ ਚਰਨ ਛੋਹ ਲੈ ਚੁੱਕਾ। ਉਸ ਨੇ ਇੱਕ ਗੱਲ ਲਿਖੀ ਹੈ, ਉਹ ਕਹਿੰਦਾ ਹੈ, ਉਸ ਵਕਤ ਹਿੰਦੁਸਤਾਨ ਦੀ ਆਬਾਦੀ 6ਵੇਂ ਗੁਰਦੇਵ ਵੇਲੇ ਉਸ ਦੇ ਇੱਕ ਲਿਖਤ ਮੁਤਾਬਕ 9 ਕਰੋੜ ਸੀ ਉਦੋਂ ਗਿਣਤੀ। ਹੁਣ ਤਾਂ ਖੈਰ ਬਹੁਤ ਅੱਗੇ ਜਾ ਚੁੱਕੀ। ਉਹ ਕਹਿਣ ਲੱਗਾ, 9 ਕਰੋੜ ਵਿੱਚੋਂ 6 ਕਰੋੜ ਉਹ ਲੋਕ ਸਨ ਜਿਹੜੇ ਧੰਨ ਗੁਰੂ ਨਾਨਕ ਪਿਤਾ ਨੂੰ ਆਪਣਾ ਗੁਰੂ ਕਬੂਲ ਕਰ ਚੁੱਕੇ ਸੀ। ਸਿੱਖੀ ਦਾ ਇੰਨਾ ਵਾਧਾ ਹੋ ਗਿਆ, ਜਿਸ ਦੇਸ਼ ਦੇ ਅੰਦਰ ਪਿਆਰਿਓ 9 ਚੋਂ 6 ਕਰੋੜ ਆਬਾਦੀ ਸਤਿਗੁਰੂ ਕੇ ਸਿੱਖ ਸੇਵਕ ਪੂਜਾ ਕਰਨ ਵਾਲਿਆਂ ਦੀ ਹੋ ਜਾਵੇ ਤਾਂ ਰਾਜਸੀ ਲੋਕ ਕੰਬ ਜਾਂਦੇ ਨੇ। ਚੌਧਰਾਂ ਦੇ ਭੁੱਖੇ ਕੋ ਲੋਕ, ਉਹਨਾਂ ਨੂੰ ਖਤਰਾ ਇਹ ਵੀ ਸਾਡੇ ਆਖੇ ਕੌਣ ਲੱਗੇਗਾ, ਮਨ ਮਰਜ਼ੀ ਨਹੀਂ ਕਰ ਸਕਾਂਗੇ। ਕੂੜ ਨੂੰ ਹਮੇਸ਼ਾ ਸੱਚ ਤੋਂ ਖਤਰਾ ਹੁੰਦਾ। ਸੱਚ ਤਾਂ ਕੇਵਲ ਇੱਕ ਆਦਮੀ ਕੋਲ ਹੋਵੇ, ਲੱਖਾਂ ਲੋਕ ਉਹਦੇ ਸਾਹਮਣੇ ਟਿਕ ਨਹੀਂ ਸਕਦੇ। ਅਤੇ ਜਿੱਥੇ ਪਿਆਰਿਓ ਸੱਚ ਦੇ ਪੁਤਲਿਆਂ ਦੀ ਗਿਣਤੀ ਕਰੋੜਾਂ ਵਿੱਚ ਹੋਵੇ, ਉੱਥੇ ਭਲਾ ਕੂੜ ਕਿਵੇਂ ਬਰਦਾਸ਼ਤ ਕਰ ਸਕਦਾ ਹੈ। ਇਹੀ ਕਾਰਨ ਸਾਜੀ ਸਭ ਤੋਂ ਮੁੱਖ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਇਤਨੀ ਵੱਧ ਚੁੱਕੀ ਹੈ। ਇੱਕ ਹਵਾਲਾ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦਿੰਦੇ ਨੇ, ਸਤਸੰਗਿਓ ਛੋੜੇ ਜਿਹਾ ਕੇਵਲ 1-2 ਕਾਰਨ ਕਹਿ ਕੇ ਆਪਾਂ ਸਤਿਗੁਰੂ ਦੀ ਉਪਮਾ ਹੋਰ ਕਰਦੇ ਹਾਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਹਿੰਦੁਸਤਾਨ ਵਿੱਚ ਇੱਕ ਰਾਜਾ ਜਨਕ ਹੋਇਆ, ਤੁਸੀਂ ਰੋਜ਼ ਦੇ ਸਰੋਤੇ ਹੋ, ਅਕਸਰ ਉਸ ਮਹਾਂਪੁਰਖ ਦਾ ਨਾਂ ਤੁਸੀਂ ਸੁਣਦੇ ਹੋ। ਉਹ ਰਾਜਾ ਜਨਕ ਇੱਕੋ ਵਕਤ ਉਹ ਰਾਜਾ ਵੀ ਹੈ, ਬ੍ਰਹਮ ਗਿਆਨੀ ਵੀ ਹੈ। ਉਹਨੂੰ ਰਾਜਾ ਜੋਗੀ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਉਸ ਰਾਜੇ ਦੀ ਉਦਾਹਰਣ ਬੇਅੰਤ ਵਾਰ ਵਰਤੀ ਗਈ। ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਵਾਰੀ ਉਹਦਾ ਜ਼ਿਕਰ ਕੀਤਾ ਹੈ। ਰਾਜੇ ਜਨਕ ਦੀ ਗਿਣਤੀ ਭਗਤਾਂ ਵਿੱਚ ਜਾਂ ਰੱਬ ਦੇ ਪਿਆਰਿਆਂ ਵਿੱਚ ਰੱਖੀ ਗਈ, ਰਾਜਾ ਜੋਗੀ ਹੈ। ਉਹ ਰਾਜੇ ਜਨਕ ਬਾਰੇ ਇੱਕ ਗੱਲ ਸਪਸ਼ਟ ਹੈ, ਭਈ ਇੱਕੋ ਵਕਤ 2 ਕੰਮ ਕਰ ਰਿਹਾ ਜਿਹੜੇ ਕਿ ਨਾਮੁਮਕਣ ਜੇ ਹਨ, ਅਸੰਭਵ ਹੈ। ਤੁਸੀਂ ਥੋੜ੍ਹਾ ਜਿਹਾ ਮਨ ਦਾ ਟਿਕਾਓ ਤੁਹਾਡਾ ਹੋ ਜਾਵੇ, ਬਾਣੀ ਪੜ੍ਹਦਿਆਂ ਰਸ ਆਉਣ ਲੱਗ ਪਵੇ, ਉਸੇ ਵਕਤ ਤੁਹਾਡਾ ਸਾਡਾ ਅੰਦਰ ਕਵੇਗਾ, ਬਹੁਤੀ ਦੁਨੀਆ ਨਾਲ ਹੁਣ ਮੈਨੂੰ ਵਾਕਫੀ ਦੀ ਲੋੜ ਨਹੀਂ, ਕੀ ਕਰਾਂਗਾ ਮੈਂ ਫਾਲਤੂ ਗੱਲਾਂ ਕਰਕੇ। ਤੁਸੀਂ ਇਕੱਲੇ ਇਕੱਲੇ ਰਹਿਣਾ ਪਸੰਦ ਕਰੋਗੇ, ਖਿਲਾਰਾ ਨਹੀਂ ਪਾਉਣਾ ਚਾਹੋਗੇ, ਸੰਕੋਚੋਗੇ ਆਪਣੇ ਆਪ ਨੂੰ। ਆਪ ਜੀ ਸੂਝਵਾਨ ਬੈਠੇ, ਇੱਕ ਹੋਰ ਬੇਨਤੀ ਕਰਾਂ, ਕੇਵਲ ਮਨੁੱਖ ਜਾਤੀ ਨਹੀਂ 84 ਲੱਖ ਜੂਨ ਅੰਦਰ ਜਦੋਂ ਕਿਸੇ ਦਾ ਧਿਆਨ ਆਪਣੇ ਅੰਦਰ ਜਾਣਾ ਸ਼ੁਰੂ ਹੋਏਗਾ, ਉਹ ਆਪਣੇ ਆਪ ਨੂੰ ਸੰਕੋਚਣਾ ਸ਼ੁਰੂ ਕਰੇਗਾ, ਫੈਲਾਉਣਾ ਨਹੀਂ ਚਾਹੇਗਾ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਦੇ ਕੁੱਕੜੀ ਨੂੰ ਵੇਖੋ, ਮੁਰਗੀ ਨੂੰ ਵੇਖੋ, ਬੱਚੇ ਜਦੋਂ ਉਹ ਆਂਡਿਆਂ 'ਤੇ ਬੈਠਦੀ ਹੈ, ਆਪਣੇ ਆਪ ਵਿੱਚ ਇੰਨੀ ਮੁਗਧ ਹੋ ਜਾਂਦੀ, ਮਸਤ ਉਹਦੇ ਚਾਰ ਚਪੇਰੇ ਕੁਰੋਲਾ ਪਾਵੇ, ਖੜਕਾ ਕਰੇ, ਉਹਨੂੰ ਸੋਝ ਹੀ ਨਹੀਂ, ਅੱਖਾਂ ਬੰਦ ਨੇ, ਪਤਾ ਹੀ ਨਹੀਂ ਉਹਨੂੰ ਕੀ ਹੋ ਰਿਹਾ। ਪਕੜ ਕੇ ਉੱਥੋਂ ਬਾਹਰ ਕੱਢ ਕੇ ਰੱਖੋ, ਪਾਣੀ ਸਾਹਮਣੇ ਰੱਖੋ, ਉਹਨੂੰ ਦਿਸਦਾ ਹੀ ਨਹੀਂ ਪਾਣੀ, ਉਹ ਨੇਤਰ ਬੰਦ ਕਰਕੇ ਬੈਠੀ ਹੈ। ਉਹ ਕਿਸੇ ਅੰਤਰ ਧਿਆਨ ਵਿੱਚ ਹੈ, ਜਿਸ ਧਿਆਨ ਵਿੱਚ ਜਾ ਕੇ ਉਸ ਨੇ ਬੱਚਿਆਂ ਨੂੰ ਸਮਾਂ ਪਾ ਕੇ ਜਨਮ ਦੇਣਾ ਹੈ। ਜਦੋਂ ਕੋਈ ਇਨਸਾਨ ਰੱਬੀ ਧਿਆਨ ਵਿੱਚ ਜੁੜਦਾ, ਆਪਣੇ ਆਪ ਅੰਦਰ ਗੁਰੂ ਸਵਾਰਿਓ, ਉਹਦਾ ਜੀ ਨਹੀਂ ਚਾਹੁੰਦਾ ਵੀ ਮੈਂ ਲੋਕਾਂ ਨਾਲ ਬਹੁਤੀ ਗੱਲਬਾਤ ਕਰਾਂ, ਖਿਲਾਰੇ ਖਿਲਾਰਾਂ ਮਾਇਆ ਦੇ, ਲੋਕ ਮੈਨੂੰ ਚੰਗਾ ਕਹਿਣ, ਮਾੜਾ ਕਹਿਣ। ਨਹੀਂ, ਉਸ ਦਾ ਧਿਆਨ ਰੱਬ ਆਪਣੇ ਚਰਨਾਂ ਵੱਲ ਇੰਨਾ ਕੁ ਖਿੱਚ ਲੈਂਦਾ ਏ, ਉਹਨੂੰ ਕੋਈ ਖਿਲਾ ਕੇ ਕਵੇ ਕੁਝ ਤਾਂ ਖੁਸ਼ ਕਰ, ਦੇਖ ਦੁਨੀਆ ਤੇਰੇ ਲਈ ਖਿਆਲ ਚੰਗੇ ਨਹੀਂ ਰੱਖਦੇ। ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਏ, ਕਹਿਣ ਲੱਗੇ ਵੀ ਦੁਨੀਆ ਤੇਰੇ ਲਈ ਖਿਆਲ ਚੰਗਾ ਨਹੀਂ ਉਹ ਰੱਖਦੀ, ਮੈਂ ਸੁਣਿਆ ਲੋਕ ਤੈਨੂੰ ਮਾੜਾ ਕਹਿ ਰਹੇ ਸਨ, ਕਈ ਤਰ੍ਹਾਂ ਦੇ ਤੇਰੇ 'ਤੇ ਦੂਸ਼ਣ ਲੱਗ ਰਹੇ ਨੇ। ਕਹੇਗਾ, ਅੱਛਾ ਮੈਨੂੰ ਸੁਣਿਆ ਨਹੀਂ ਅਤੇ ਮੈਂ ਸੁਣਨਾ ਵੀ ਨਹੀਂ ਚਾਹੁੰਦਾ। ਉਹਨੂੰ ਕੋਈ ਖਲੂਣਾ ਦੇਵੇ, ਦੇਖ ਤੇਰੀ ਉਪਮਾ ਕਿੰਨੇ ਲੋਕ ਕਰਦੇ ਨੇ, ਤੂੰ ਬਾਹਰ ਅੰਦਰ ਨਿਕਲਿਆ ਕਰ, ਲੋਕ ਤੇਰਾ ਮਾਣ ਕਰਨ। ਉਹ ਕੀ ਕਵੇਗਾ ਜਿਹਦਾ ਅੰਦਰੋਂ ਉਸ ਮਾਲਕ ਨਾਲ ਜੁੜਿਆ ਹੋਏਗਾ, ਉਹਦੇ ਅੰਦਰ ਦੀ ਆਵਾਜ਼ ਨੂੰ ਸਤਿਗੁਰਾਂ ਨੇ ਬਿਆਨ ਕੀਤਾ ਏ। ਸਾਹਿਬ ਕਹਿੰਦੇ ਉਹ ਤਾਂ ਕਹੇਗਾ ਅਬ ਕੰਮ ਚੱਲੇ ਠਾਕੁਰ ਪੈਖਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਹ ਪ੍ਰਭੂ ਪਾਵੇਂ ਮਾਰ। ਉਹਦਾ ਅੰਦਰ ਕਹੇਗਾ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੇਠਾ। ਕਹਿੰਦੇ ਮੈਂ ਕੀ ਕਰਾਂ, ਲੋਕ ਮੈਨੂੰ ਭਲਾ ਕਹਿਣ ਬੁਰਾ ਕਹਿਣ, ਮੈਂ ਤਾਂ ਆਪਣਾ ਸਰੀਰ ਆਪਣੇ ਪਿਆਰੇ ਦੇ ਚਰਨਾਂ ਵਿੱਚ ਦੇ ਚੁੱਕਾ ਹਾਂ, ਮੈਨੂੰ ਕੀ ਵਾਸਤਾ ਇਹਨਾਂ ਬਾਤਾਂ ਨਾਲ ਕੋਈ ਉਪਮਾ ਕਰੇ, ਕੋਈ ਨਿੰਦਾ ਕਰੇ, ਕੋਈ ਚੰਗਾ ਮਾੜਾ ਕਵੇ। ਇਹ ਪਿਆਰਿਓ ਰੱਬ ਦਾ ਇੱਕ ਨਿਯਮ ਹੈ, ਕੋਈ ਵੀ ਜਦੋਂ ਸੱਚਮੁੱਚ ਰੱਬ ਦੇ ਰਾਹ 'ਤੇ ਤੁਰੇਗਾ, ਅੰਦਰ ਨੂੰ ਖੋਏਗਾ, ਉਹਦੇ ਬਾਹਰ ਇਹ ਦੁਨੀਆਂ ਨਾਲ ਟੁੱਟਣਾ ਚਾਹੇਗਾ। ਹਾਂ, ਪਰ ਰਾਜਾ ਜਨਕ ਕੇ ਹੈਰਾਨ ਖੋਈਦਾ ਏ, ਚਾਰ ਬੰਦੇ ਨਹੀਂ ਰਾਜ ਭਾਗ ਦਾ ਮਾਲਕ ਹੈ, ਅਤੇ ਦੂਸਰੇ ਪਾਸੇ ਉਹ ਬ੍ਰਹਮ ਨਾਲ ਜੁੜਿਆ ਹੋਇਆ ਏ, ਉਹਦੀ ਬਿਰਤੀ ਟੁੱਟ ਨਹੀਂ ਰਹੀ। ਇਹ ਮਤ ਖਿਆਲ ਕਰਨਾ ਮੈਂ ਨਾਲ ਬੇਨਤੀ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਖਦੇ ਜਦੋਂ ਸਿੱਖ ਬੰਦਗੀ ਦੀ ਸ਼ੁਰੂਆਤ ਕਰਦਾ ਏ, ਉਦੋਂ ਲੋਕ ਕੁਟੰਬ ਸਭ ਖੂਹ 'ਤੇ ਤੋਰੈ, ਤੋੜਦੇ ਦੁਨੀਆ ਨਾਲੋਂ ਆਪਣੇ ਵਿਸਤਾਰ ਨਾਲ ਵਿਖਲਾਰਾ ਪਾਣਾ ਉਹਦੇ ਨਾਲ ਰੁਝੇਵੇਂ। ਪਰ ਜਦੋਂ ਰੱਬ ਦੀ ਪੂਰੀ ਬਖਸ਼ਿਸ਼ ਹੋ ਜਾਵੇ ਤਾਂ ਰੱਬ ਫਿਰ ਇਹਨੂੰ ਇਕੱਲਿਆਂ ਨਹੀਂ ਰਹਿਣ ਦਿੰਦਾ, ਇਹਨੂੰ ਮਨੁੱਖਤਾ ਦੀ ਸੇਵਾ ਵਿੱਚ ਜਾ ਕੇ ਖੜਾ ਕਰਦਾ ਹੈ। ਕਹਿੰਦਾ ਲੋ, ਇਹਨਾਂ ਨੇ ਤੈਨੂੰ ਦੁੱਖ ਵੀ ਦੇਣੇ ਨੇ, ਸੁੱਖ ਵੀ ਦੇਣੇ, ਕਿਸੇ ਨੇ ਮੱਥੇ ਟੇਕਣੇ, ਕਿਸੇ ਵਿਰੋਧ ਕਰਨਾ, ਪਰ ਤੂੰ ਇਹਨਾਂ ਵਿੱਚ ਰਹਿ ਕੇ ਆਪਣੇ ਅੰਦਰ ਨੂੰ ਸੰਭਾਲ ਕੇ ਰੱਖਣਾ ਹੈ। ਰਾਜਾ ਜਨਕ ਉਸ ਸਟੇਜ 'ਤੇ ਪਹੁੰਚਿਆ ਹੋਇਆ ਏ। ਪਰ ਪਿਆਰਿਓ, ਰਾਜਾ ਵੀ ਅਤੇ ਜੋਗੇ ਵੀ ਰਾਜ ਭਾਗਤਾ ਮਾਲਕ ਵੀ ਅਤੇ ਜੁੜਿਆ, ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਅਰਜਨ ਪਿਤਾ ਜੀ ਦੇ ਸੰਬੰਧ ਵਿੱਚ ਜਿਹੜੇ ਬਚਨ ਕਹੇ ਨੇ, ਮੈਂ ਉਸ ਲਈ ਇਹ ਉਦਾਹਰਨ ਦੇਣ ਲੱਗਾ ਸੀ। ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਰਾਜਾ ਜਨਕ ਹਿੰਦੁਸਤਾਨ ਦੀ ਧਰਤੀ ਨੇ ਉਸ ਪੈਦਾ ਕੀਤਾ, ਉਹਦੀ ਬੜੀ ਮਹਿਮਾ ਹੋਈ, ਪਰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਗੁਰੂ ਅਰਜਨ ਪਿਤਾ ਜੀ ਤੱਕ ਮੇਰੇ ਸਤਿਗੁਰੂ ਜੀ ਨੇ ਆਪਣੀ ਮਿਹਰ ਨਾਲ ਉਸ ਰਾਜੇ ਜਨਕ ਵਰਗੇ ਅਸੰਖਾਂ ਸਿੱਖ ਪੈਦਾ ਕੀਤੇ ਨੇ। ਇੱਕ ਦੋ ਨਹੀਂ, ਉੱਥੇ ਸ਼ਬਦ ਸਤਿਗੁਰੂ ਦੇ ਪਿਆਰੇ ਨੇ ਹਜ਼ਾਰ ਜਾਂ ਲੱਖ ਨਹੀਂ ਵਰਤਿਆ, ਕਹਿੰਦੇ ਅਸੰਖ ਜਨਕ ਭਗਤਾਂ, ਅਸੰਖਾਂ ਕੀ ਇਹੋ ਜਿਹੇ ਰਾਜੇ ਜਨਕ ਵਰਗੇ ਪੈਦਾ ਕਰ ਰਹੇ ਨੇ। ਨਾਲੇ ਸਿੱਖ ਸਾਰਾ ਦਿਨ ਕਿਰਤ ਵਿਰਤ ਕਰਦਾ ਏ, ਅਤੇ ਜਦੋਂ ਵੇਖੇ ਅੰਦਰ ਕੋਈ ਪਕੜ ਨਹੀਂ, ਅੰਦਰ ਰੱਬ ਦੇ ਸ਼ੁਕਰ ਵਿੱਚ ਹੈ। ਹੁਣ ਜਦੋਂ ਰਾਜੇ ਜਨਕ ਵਰਗੇ ਅਸੰਖਾਂ ਪੈਦਾ ਹੋ ਗਏ, ਉਦੋਂ ਪਿਆਰਿਓ ਵਕਤ ਦੀ ਹਕੂਮਤ ਕਿਵੇਂ ਬਰਦਾਸ਼ਤ ਕਰੇਗੀ। ਜਹਾਂਗੀਰ ਨੇ ਜਦੋਂ ਤੋਜ ਕੇ, ਜਹਾਂਗੀਰੀ ਤੋਜ ਕੇ ਭਾਵ ਇਹ ਜਿਹੜੇ ਬਾਦਸ਼ਾਹ ਲੋਕ ਹੁੰਦੇ ਨੇ ਆਪਣੀ ਸਵੈ ਜੀਵਨੀ ਲਿਖਦੇ ਨੇ, ਆਪਣੇ ਬਾਰੇ ਕੁਛ ਲਿਖਦੇ ਨੇ ਜਦੋਂ, ਅਤੇ ਜੋ ਕੁਛ ਇਹਨਾਂ ਨੇ ਚੰਗਾ ਜਾਂ ਮਾੜਾ ਕੁਛ ਵੀ ਕੀਤਾ ਇਹਨਾਂ ਦੇ ਜੀਵਨ ਅੰਦਰ, ਉਹ ਸਾਰਾ ਲਿਖ ਦਿੰਦੇ ਨੇ, ਤਾਂ ਕਿ ਪਤਾ ਲੱਗੇ ਮੈਂ ਕਿੱਥੋਂ ਕਿੱਥੋਂ ਲੰਘ ਕੇ, ਮੈਂ ਕਿਵੇਂ ਹੁਕਮ ਚਲਾਏ, ਕਿਵੇਂ ਮੈਂ ਆਪਣੀ ਖਿਆਤੀ ਵਿੱਚ ਕਿਹੜੇ ਕੰਮ ਕੀਤੇ ਲੋਕ ਯਾਦ ਕਰਨ। ਉਹ ਤੋਜ ਕੇ ਜਹਾਂਗੀਰੀ ਵਿੱਚ ਜਹਾਂਗੀਰ ਲਿਖਦਾ ਏ, ਮੈਂ ਬੜੇ ਚਿਰ ਤੋਂ ਸੋਚਦਾ ਸਾਂ ਗੋਇੰਦਵਾਲ ਦੇ ਕਿਨਾਰੇ 'ਤੇ ਜੋ ਝੂਠ ਦੀ ਦੁਕਾਨ ਖੁੱਲ੍ਹੀ ਹੈ, ਕੂੜ ਵਾਲੇ ਲੋਕ ਸੱਚ ਦੇ ਇਸ ਸੌਦੇ ਵਾਲੇ ਨੂੰ ਕੂੜ ਦੀ ਦੁਕਾਨ ਦੱਸਦੇ ਰਹੇ, ਅਤੇ ਇਹਨਾਂ ਨੇ ਗੁਰੂ ਕੇ ਪਿਆਰਿਓ, ਉਹ ਕਹਿੰਦਾ ਮੈਂ ਬੜੇ ਚਿਰ ਤੋਂ ਸੋਚ ਰਿਹਾ ਸਾਂ ਕੂੜ ਦੀ ਦੁਕਾਨ, ਝੂਠ ਦੀ ਦੁਕਾਨ ਨੂੰ ਬੰਦ ਕਰਾਂ, ਸ਼ੁਕਰ ਹੈ ਹੁਣ ਮੈਨੂੰ ਮੌਕਾ ਮਿਲਿਆ ਏ, ਮੈਂ ਇਸ ਦੁਕਾਨ ਨੂੰ ਬੰਦ ਕਰਨ ਵਿੱਚ ਕਾਮਯਾਬ ਹੋਇਆ। ਪਰ ਇਸ ਭੋਲੇ ਨੂੰ ਪਤਾ ਨਹੀਂ, ਨਾ ਤਾਂ ਇਹ ਝੂਠ ਦੀ ਦੁਕਾਨ ਹੈ, ਨਾ ਇਹ ਕੇਵਲ ਦੁਕਾਨ ਹੈ। ਹਾਂ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸੌਦਾ ਇੱਕ ਤਖਟ ਹੈ ਸ਼ਾਹ ਸਤਿਗੁਰ ਪੂਰਾ, ਇਹ ਗੁਰੂ ਨਾਨਕ ਸਾਹਿਬ ਦਾ ਖੱਟ ਏ, ਇਸ ਖੱਟ 'ਤੇ ਗੁਰੂ ਕੇ ਪਿਆਰਿਓ ਕੇਵਲ ਸੱਚ ਹੀ ਸੱਚ ਮਿਲਦਾ, ਅਤੇ ਸੱਚ ਦੇ ਵਪਾਰੀ ਆਉਂਦੇ ਨੇ। ਗੁਰੂ ਪਿਆਰਿਓ, ਉਹਨੇ ਇਸ ਨੂੰ ਬੰਦ ਕਰਨਾ ਚਾਹਿਆ, ਬੰਦ ਨਹੀਂ ਖੋਇਆ। ਜਦੋਂ ਸਤਿਗੁਰੂ ਗੁਰੂ ਅਰਜਨ ਪਿਤਾ ਜੀ ਲਾਹੌਰ ਸ਼ਹੀਦ ਕੀਤੇ ਗਏ, ਸਾਹਿਬਾਂ ਦੀ ਰਸਨਾ ਅਤੇ ਇੱਕ ਜੋੜੇ ਜਿਹੜੇ ਪਾਵਨ ਬਚਨ ਸਨ ਇਹ ਅਸੀਂ ਸਾਰੇ ਸੁਣਦੇ ਹਾਂ। ਸਤਿਗੁਰਾਂ ਨੇ ਕਿਹਾ, ਤੇਰਾ ਕੀਆ ਮਿੱਠਾ ਲੱਗਦਾ ਹੈ, ਹਰ ਨਾਮ ਪਦਾਰਥ ਨਾਨਕ ਮੰਗੈ। ਪਰ ਬਹੁਤ ਪਿਆਰਾ ਇੱਕ ਹੋਰ ਬਚਨ ਜਿਹੜਾ ਅੱਜ ਵੀ ਤੁਹਾਨੂੰ ਉੱਥੋਂ ਲਿਖਿਆ ਮਿਲੇਗਾ, ਜਦੋਂ ਸੇਵਾ ਕੀਤੀ ਹੈ ਸਥਾਨ ਦੀ ਉੱਥੇ ਪੰਕਤੀਆਂ ਲਿਖੀਆਂ ਨੇ, ਉਸ ਪੰਕਤੀ ਤੋਂ ਪਤਾ ਲੱਗਦਾ ਏ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਮੁਕਾਉਣ ਵਾਲਿਆਂ ਨੂੰ ਕੈਸਾ ਜਵਾਬ ਗੁਰੂ ਅਰਜਨ ਪਿਤਾ ਦੀ ਸ਼ਹਾਦਤ ਨੇ ਦਿੱਤਾ। ਇਹ ਸਤਿਗੁਰੂ ਜੀ ਦੇ ਘਰ ਦੀ ਵਡਿਆਈ ਅਤੇ ਮਹਿਮਾ ਨੂੰ ਉਹ ਖਤਮ ਕਰਨਾ ਚਾਹੁੰਦੇ ਨੇ, ਇਹਦੇ 'ਤੇ ਦੋਸ਼ ਲਗਾ ਰਹੇ ਨੇ, ਪਰ ਖੈ ਇਹਨਾਂ ਦੀ ਵਡਿਆਈ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਈ। ਉਹ ਚਾਹੁੰਦੇ ਨੇ ਇਹਨੂੰ ਬੰਦ ਕਰਾਂ, ਪਰ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ ਬਚਨ ਨੇ, ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਏ, ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੇ ਵਡਿਆਈ। ਕਹਿਣ ਲੱਗੇ ਹੋ ਇਹ ਤਾਂ ਨਿਰੰਕਾਰ ਨੇ ਅਰਦਾਸ ਸੁਣ ਲਈ, ਜਿਹੜੀ ਗੁਰੂ ਨਾਨਕ ਦੀ ਵਡਿਆਈ ਨੂੰ ਦੇਖ ਕੇ ਤੁਸੀਂ ਇਹਨੂੰ ਮੁਕਾਉਣਾ ਚਾਹਿਆ, ਉਹ ਤਾਂ ਸਾਰੇ ਯੁੱਗਾਂ ਵਿੱਚ ਹੁਣ ਗੁਰੂ ਨਾਨਕ ਪਿਤਾ ਦੀ ਵਡਿਆਈ ਫੈਲ ਗਈ। ਗੁਰੂ ਅਰਜਨ ਪਿਤਾ ਜੀ ਮੁੱਕੇ ਨਹੀਂ, ਮਿਟੇ ਨਹੀਂ, ਉਹ ਤਾਂ ਯੁੱਗਾਂ ਵਿੱਚ ਫੈਲ ਗਏ ਨੇ, ਅੱਜ ਵੀ ਮੌਜੂਦ ਨੇ, ਯੁੱਗ ਬੀਤ ਜਾਣਗੇ ਉਹ ਸਦਾ ਕਾਇਮ ਰਹਿਣਗੇ। ਹਾਂ, ਉਦੋਂ ਵੀ ਉਹਨਾਂ ਨੂੰ ਸਤਿਗੁਰੂ ਨਜ਼ਰ ਆਉਂਦੇ ਸਨ ਗੁਰੂ ਰੂਪ ਅੰਦਰ, ਜਿਨ੍ਹਾਂ ਕੋਲ ਗੁਰੂ ਬਖਸ਼ੀ ਪਿਆਰ ਵਾਲੀ ਅੱਖ ਸੀ, ਅੱਜ ਵੀ ਉਹਨਾਂ ਨੂੰ ਉਹ ਨਜ਼ਰ ਆਉਂਦੇ ਨੇ। ਖੈਰ, ਸਾਨੂੰ ਤਾਂ ਕੋਈ ਸ਼ੱਕ ਨਹੀਂ ਨਾ, ਸਤਿਗੁਰੂ ਸ਼ਬਦ ਰੂਪ ਦੇ ਅੰਦਰ ਬਿਰਾਜਮਾਨ ਬੈਠੇ ਨੇ। ਸਤਿਸੰਗਿਓ, ਵੈਸੇ ਕਮਾਲ ਦੀ ਗੱਲ ਹੈ, ਲਾਹੌਰ ਨਾਲ ਵੀ ਸਾਹਿਬਾਂ ਦਾ ਬਹੁਤ ਕੋਈ ਡਾਢਾ ਸੰਬੰਧ ਹੋਏਗਾ। ਜਦੋਂ ਗੁਰੂ ਅਰਜਨ ਪਿਤਾ ਜੀ ਨੂੰ ਗੁਰੂ ਰਾਮਦਾਸ ਪਿਤਾ ਜੀ ਨੇ ਹੁਕਮ ਕੀਤਾ, ਇਹ ਤਿੰਨ ਪੁੱਤਰ ਸੀ ਨਾ, ਬਾਬਾ ਮਹਾਂਦੇਵ ਅਤੇ ਪ੍ਰਿਥੀ ਚੰਦ ਅਤੇ ਮੇਰੇ ਸਾਹਿਬ, ਸਤਿਗੁਰਾਂ ਨੇ ਕਿਹਾ ਸੀ, ਮਹਾਂਦੇਵ ਜਾਓ ਲਾਹੌਰ, ਉੱਚ ਸ਼ਾਦੀ ਹੈ, ਆਪਣੇ ਰਿਸ਼ਤੇਦਾਰੀ ਵਿੱਚ ਸ਼ਾਮਿਲ ਹੋਵੋ। ਜਵਾਬ ਦਿੰਦਾ, ਨਹੀਂ, ਗਰੀਬ ਨਿਵਾਜ ਪਿਤਾ, ਅਸੀਂ ਫਕੀਰ ਲੋਕ ਹੁੰਦੇ ਹਾਂ, ਸਾਡਾ ਕੀ ਇਸ ਦੁਨੀਆ ਨਾਲ ਵਾਸਤਾ ਹੈ, ਕੀ ਲੈਣਾ ਐਵੇਂ ਜੰਜਾਲਾਂ ਵਿੱਚ ਪੈ ਕੇ, ਮੈਂ ਨਹੀਂ ਜਾਣਾ। ਪ੍ਰਿਥੀ ਚੰਦ ਜਦੋਂ ਉਹਨੂੰ ਕਿਹਾ ਨੇ, ਉਹ ਕਹਿਣ ਲੱਗਾ, ਆਪ ਜੀ ਤਾਂ ਜਾਣਦੇ ਹੋ ਹਜ਼ਾਰਾਂ ਲੱਖਾਂ ਸੰਗਤਾਂ ਪਹੁੰਚਦੀਆਂ ਨੇ, ਉਹਨਾਂ ਦੇ ਲੰਗਰਾਂ ਦਾ ਪ੍ਰਬੰਧ ਕਰਨਾ, ਜਿਹੜੀ ਇੱਕ ਸੇਵਾ ਆਉਂਦੀ ਹੈ ਮਾਇਆ ਦੀ, ਉਹ ਸਾਰੀ ਸੰਭਾਲਣੀ, ਮੈਂ ਲਾਹੌਰ ਚਲਾ ਗਿਆ ਗੁਰੂ ਰਾਮਦਾਸ ਪਿਤਾ ਮਹਾਰਾਜ, ਇੱਥੋਂ ਦੀ ਸੇਵਾ ਮਾਇਆ, ਇਹ ਲੰਗਰਾਂ ਦੇ ਪ੍ਰਬੰਧ, ਸੰਗਤਾਂ ਦੇ ਉੱਠਣ ਬੈਠਣ ਦੇ ਕੌਣ ਚਲਾਵੇਗਾ? ਸਤਿਗੁਰੂ ਜੀਓ, ਮੈਂ ਇਹਨਾਂ ਖੂਹਾਂ 'ਤੇ ਇਹ ਸਾਰਾ ਕੁਝ ਖਿਲਰ ਪੁਲਰ ਜਾਏਗਾ। ਇਹ ਕੇਵਲ ਪ੍ਰਿਥੀ ਚੰਦ ਨਹੀਂ ਕਹਿੰਦਾ, ਖੁਰੇ ਉਹਦੇ ਬੋਲਾਂ ਵਿੱਚ ਕਿਤਨੀ ਜਾਨ ਹੋਏਗੀ, ਉਹਦੇ ਬੋਲ ਵੀ ਫੈਲ ਗਏ, ਅੱਜ ਤੱਕ ਤਾਂ ਫੈਲ ਹੀ ਜਾ ਰਹੇ ਨੇ। ਅੱਜ ਵੀ ਜਦੋਂ ਕੋਈ ਆਦਮੀ ਨੂੰ ਚਾਰ ਕੁ ਦਿਨ ਕਿਧਰੇ ਮਿਲਦੀ ਕੁ ਪਦਵੀ, ਉਹ ਖਿਆਲ ਕਰਨ ਲੱਗ ਪੈਂਦਾ ਏ, ਮੇਰੇ ਕਰਕੇ ਧਾਰਮਿਕ ਅਸਥਾਨ ਚੱਲ ਰਹੇ ਖੰਡ, ਮੈਂ ਇਹਨਾਂ ਖੂਹਾਂ 'ਤੇ ਸਾਰਾ ਕੁਝ ਖਿੰਡ ਪੁੰਡ ਜਾਏਗਾ। ਐਸਾ ਨਾ ਕਦੇ ਹੋਇਆ, ਨਾ ਸੀ, ਨਾ ਹੋਏਗਾ, ਇਹ ਕੇਵਲ ਮਨੁੱਖ ਦੇ ਆਪਣੇ ਮਨ ਦਾ ਇੱਕ ਭਰਮ ਏ। ਪਰਿਵਾਰ ਨੂੰ ਕਹਿੰਦਾ ਏ ਨਾ, ਮੇਰੇ ਨਾਲ ਹੀ ਤਾਂ ਪਰਿਵਾਰ ਚੱਲਦਾ ਏ, ਜੇ ਮੈਂ ਨਾ ਹੋਵਾਂ ਤਾਂ ਬੱਚੇ ਭੁੱਖੇ ਹੀ ਮਰ ਜਾਣ, ਪਰਿਵਾਰ ਨੂੰ ਰੋਟੀ ਨਾ ਮਿਲੇ। ਪਰ ਸਤਿਗੁਰੂ ਹੱਸਦੇ ਨੇ ਨਿੱਕਾ ਨਿੱਕਾ, ਕਹਿੰਦੇ ਉਹ ਸੱਜਣਾ ਦੇਖ, ਆਪਣ ਲਈ ਆ ਜੇ ਮਿਲੈ ਸਭ ਕੋ ਭਾਗਟ ਹੋਏ, ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਏ। ਸੱਜਣਾ, ਜੇ ਤੇਰੇ ਹੱਥ ਵਿੱਚ ਰੋਟੀ ਰੋਜੀ ਖੋਵੇ, ਤਾਂ ਫਿਰ ਤੂੰ ਗਰੀਬੀ ਅਤੇ ਕੰਗਾਲਤਾ ਦਾ ਕਦੇ ਦੁੱਖ ਨਾ ਭੋਗੇ, ਤੂੰ ਤਾਂ ਇੱਕ ਬਹੁਤ ਵੱਡੇ ਅਮੀਰ ਜ਼ਿਆਦਾ ਖੋਵੇਂ। ਪਰ ਕਈ ਵਾਰਾਂ ਤੇਰੇ ਹੁੰਦਿਆਂ ਵੀ ਤੈਨੂੰ ਚਿੰਤਾ ਏ, ਕੁਝ ਚੀਜ਼ਾਂ ਚਾਹੁੰਦਾ ਤੈਨੂੰ ਮਿਲਦੀਆਂ ਨਹੀਂ, ਕਈ ਵਾਰਾਂ ਤੈਨੂੰ ਰੋਟੀ ਦੀ ਚਿੰਤਾ ਬਣ ਜਾਂਦੀ ਏ, ਹੁਣ ਤਾਂ ਆਮ ਹੀ ਗੱਲ ਨਾ ਪ੍ਰਸੈਕਸ਼ਨ ਆ ਗਿਆ ਏ, ਖੁਰੇ ਕੀ ਬਣੇਗਾ, ਪਤਾ ਨਹੀਂ ਆਉਣ ਵਾਲ, ਇਹਦੀ ਪਹਿਲਾਂ ਹੀ ਚਿੰਤਾ ਵੱਟ ਵੱਟ ਖਾਈ ਜਾ ਰਹੀ ਹੈ। ਜਦੋਂ ਕਿ ਸਤਿਗੁਰੂ ਜੀ ਦਾ ਹੁਕਮ ਕਹਿ, ਸਾਹਿਬ ਕਹਿੰਦੇ, ਪਹਿਲੋਂ ਦੇ ਤੈ ਰਿਜਕ ਸੰਭਾਕਾ, ਪਿੱਛੋਂ ਦੇ ਤੈ ਜੰਤ ਉਪਾਅ। ਪਹਿਲਾਂ ਤੂੰ ਰੋਜੀ ਦਾ ਪ੍ਰਬੰਧ ਕਰਦਾ ਏ, ਬਾਅਦ ਵਿੱਚ ਤੂੰ ਜੀਵਾਂ ਨੂੰ ਪੈਦਾ ਕਰਦਾ ਹੈ। ਪ੍ਰਿਥੀ ਚੰਦ ਕਹਿੰਦੇ, ਗੁਰਦੇਵ ਮੈਂ ਨਹੀਂ ਜਾ ਸਕਦਾ ਲਾਹੌਰ ਦੀ ਧਰਤੀ 'ਤੇ, ਕਿਉਂਕਿ ਮੇਰੇ ਤੋਂ ਬਿਨਾਂ ਤਾਂ ਸਰਨਾ ਹੀ ਨਹੀਂ ਕਹਿ, ਕਿਉਂਕਿ ਅੰਦਰੋਂ ਮਾਂ ਨਾਲ ਪਕੜ ਕਹਿ। ਕਿਧਰੇ ਗੁਰੂ ਅਰਜਨ ਪਿਤਾ ਮਹਾਰਾਜ ਜੀ ਗੁਰਤਾ ਗੱਦੀ ਨਾ ਲੈ ਜਾਣ, ਪਰ ਇਹ ਨਹੀਂ ਜਾਣਦੇ ਗੁਰਤਾ ਗੱਦੀ ਦਾ ਸੰਬੰਧ ਸਰੀਰਾਂ ਦੇ ਦੂਰ ਨੇੜੇ ਰਹਿਣ ਨਾਲ ਨਹੀਂ ਹੈ ਤਾਂ ਘਟਨਾ ਬਾਅਦ ਦੀ ਸਮਝਣ ਲਈ ਗੁਰੂ ਹਰਕ੍ਰਿਸ਼ਨ ਸਾਹਿਬ ਪਿਤਾ ਜੀ ਦਿੱਲੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਬਾਬੇ ਬਕਾਲੇ ਨੇ ਸਰੀਰਾਂ ਕਰਕੇ ਮੇਰੇ ਸਾਹਿਬ ਇੱਕ ਦੂਸਰੇ ਤੋਂ ਬਹੁਤ ਦੂਰ ਬੈਠੇ ਨੇ। ਬਾਬਾ ਬਕਾਲਾ ਅਤੇ ਦਿੱਲੀ ਦਾ ਫਾਸਲਾ ਬਹੁਤ ਹੈ ਸਤਸੰਗੀ ਜਨੋ, 300-400 ਕਿਲੋਮੀਟਰ ਦਾ ਫਾਸਲਾ ਏ ਬਾਹਰੋਂ, ਪਰ ਗੁਰਤਾ ਗੱਦੀ ਉੱਥੇ ਪਹੁੰਚ ਜਾਂਦੀ ਹੈ। ਕੋਈ ਬਾਹਰੋਂ ਵਸਤੂ ਛੋੜਾ ਜਿਹੜੀ ਜਾ ਕੇ ਪਕੜਾਉਣੀ ਏ, ਕਿਸੇ ਜ਼ਮੀਨ ਦੀ ਰਜਿਸਟਰੀ ਦੇ ਕਾਗਜ਼ ਛੋੜਾ ਨੇ ਜਿਹੜੇ ਜਾ ਕੇ ਦੇ ਕੇ ਉਹਦੇ 'ਤੇ ਸਾਈਨ ਕਰਾਉਣੇ ਨੇ, ਇਹ ਤਾਂ ਦਰਗਾਹ ਦੀ ਚੀਜ਼ ਹੈ। ਦਰਗਾਹ ਤਾਂ ਮਾਲਕ ਅੰਦਰੋਂ ਇੱਕ ਹੈ, ਉਹ ਪਿਆਰਿਓ ਉਹਦੇ ਲਈ ਕੋਈ ਦੂਰ ਇੰਨੇ ਕੋਈ ਨੇੜੇ ਨਹੀਂ। ਪਰ ਜਿੰਨਾ ਚਿਰ ਇਨਸਾਨ ਮਾਇਆ ਦੀ ਪਕੜ ਵਿੱਚ ਇਹਨਾਂ ਗੱਲਾਂ ਨੂੰ ਸਮਝ ਨਹੀਂ ਸਕਦਾ, ਇਹਦੇ ਕੋਲ ਇਤਨੀ ਸੋਝੀ ਨਹੀਂ ਪਰਮੇਸ਼ਰ ਨੇ ਪਾਈ, ਇਹਦਾ ਦੋਸ਼ ਵੀ ਨਹੀਂ ਹੈ। ਜਿਹਨੂੰ ਸੋਝੀ ਪਾਵੇ ਉਹ ਨੇੜੇ ਖੋਵੇ। ਪਿਆਰਿਓ ਜਦੋਂ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੂੰ ਹੁਕਮ ਫਰਮਾਇਆ ਨੇ ਬੇਟਾ ਲਾਹੌਰ ਜਾਓ, ਸਤ ਬਚਨ ਤੁਰ ਪਏ। ਬੇਟਾ ਤੁਸਾਂ ਪੁੱਛਿਆ ਵੀ ਕੋਈ ਨਹੀਂ ਬਈ ਉੱਥੇ ਮੈਂ ਕਿੰਨਾ ਚਿਰ ਰਹਿਣਾ ਏ, ਤੁਹਾਡੇ ਅੰਦਰ ਇਹ ਨਹੀਂ ਆਇਆ। ਵੱਡੇ ਵੀਰਾਂ ਨੇ ਜਵਾਬ ਦਿੱਤਾ ਏ ਅਤੇ ਮੈਂ ਵੀ ਕੁਝ ਕਵਾਂ। ਕਹਿਣ ਲੱਗੇ ਗਰੀਬ ਨਵਾਜ਼, ਮੈਨੂੰ ਤਾਂ ਇੱਕੋ ਗੱਲ ਸਮਝ ਆਈ ਏ, ਜਿੱਥੇ ਗੁਰੂ ਭੇਜੇ ਉੱਥੇ ਸੁੱਖ ਕੇ ਸੁੱਖ ਹੈ, ਜਿੱਥੇ ਗੁਰੂ ਨਾ ਭੇਜੇ ਉੱਥੇ ਦੁੱਖ ਹੈ। ਸਤਿਗੁਰੂ ਮੈਂ ਤਾਂ ਤੇਰੇ ਹੁਕਮ ਵਿੱਚ ਸੁੱਖ ਮਾਣਿਆ ਏ, ਤੇਰਾ ਹੁਕਮ ਇੱਥੇ ਰਹਿਣ ਦਾ ਮੈਂ ਇੱਥੇ ਰਾਜੇ, ਤੇਰਾ ਹੁਕਮ ਲਾਹੌਰ ਜਾਣ ਦਾ ਮੈਂ ਉੱਥੇ ਰਾਜੀ ਹਾਂ। ਸਤਸੰਗਿਓ ਖਜੂਰ ਨੇ ਉਦੋਂ ਹੀ ਫਰਮਾਇਆ ਸੀ ਨਾ, ਜਿਹੜੇ ਬੇਟੇ ਅੱਜ ਉੱਥੇ ਖੁਸ਼ੀ ਦੇ ਮੌਕੇ ਸ਼ਾਦੀ 'ਤੇ ਲਾਹੌਰ ਜਾਣ ਨੂੰ ਤਿਆਰ ਨਹੀਂ ਕਰਨ, ਕੱਲ੍ਹ ਨੂੰ ਵੱਡੇ ਸਾਕੇ ਸ਼ਹਾਦਤ 'ਤੇ ਵਾਪਰਨੇ ਨੇ, ਉਦੋਂ ਕਿਵੇਂ ਲਾਹੌਰ ਜਾਣਗੇ। ਇਹ ਕੇਵਲ ਗੁਰੂ ਅਰਜਨ ਪਿਤਾ ਮਹਾਰਾਜ ਜੀ ਕਹਿਣ, ਜਿਹੜੇ ਸ਼ਾਦੀ 'ਤੇ ਵੀ ਲਾਹੌਰ ਜਾਂਦੇ ਅਤੇ ਸ਼ਹਾਦਤ ਲਈ ਵੀ ਲਾਹੌਰ ਜਾਂਦੇ ਕਹਿਣ। ਪਰ ਦੋਨਾਂ ਦਾ ਸੁਮੇਲ ਹੈ ਕੇਵਲ ਇਸ ਕਥਾ ਦੇ ਅੰਦਰ, ਉਹਦੇ 'ਚ ਧਿਆਨ ਕਰੀਏ। ਪਿਆਰਿਓ ਕੁਝ ਸਾਹਿਬ ਨੇ ਸ਼ਾਦੀ 'ਤੇ ਜਾ ਕੇ ਗੁਰੂ ਪਿਆਰ ਦੇ ਗੀਤ ਗਾਏ ਅਤੇ ਇਹ ਦੂਸਰੀ ਵਾਰੀ ਸ਼ਹਾਦਤ ਵੇਲੇ ਰੱਬੀ ਪਿਆਰ ਦੇ ਕੁਝ ਗੀਤ ਗਾਏ ਨੇ। ਪਰ ਜਦੋਂ ਵੀ ਸਤਿਗੁਰੂ ਤਾਂ ਆਪ ਖੈਰ ਸਮਰੱਥ ਪਰਮੇਸ਼ਰ ਨੇ, ਉਹਦੇ ਪਿਆਰੇ ਵੀ ਬਾਹਰ ਦੇ ਹਾਲਾਤ ਕੈਸੇ ਵੀ ਹੋਣ, ਸਤਸੰਗਿਓ ਉਹ ਆਪਣੇ ਅੰਦਰ ਦੀ ਆਵਾਜ਼ ਨੂੰ ਤਬਦੀਲ ਨਹੀਂ ਕਰਦਾ। ਜਿਹੜਾ ਬਦਲ ਜਾਵੇ ਸਮਾਂ ਵੇਖ ਕੇ, ਪਿਆਰਿਓ ਉਹ ਸੱਚ ਦਾ ਮੁਤਲਾਸ਼ੇ, ਉਹ ਸੱਚ ਦਾ ਪਿਆਰਾ ਨਹੀਂ ਖੋ ਸਕਦਾ। ਨਹੀਂ ਚੰਦਨ ਦੇ ਦੁਆਲੇ ਕੋਈ ਚਾਰ ਆਦਮੀ ਉਹਦੀ ਸਿਫਤ ਕਰਨ, ਉਹ ਤਾਂ ਵੀ ਸ਼ੀਤਲ, ਕਰੋੜਾਂ ਸੱਪ ਆ ਕੇ ਯਹਿਰ ਖਿਲਾਰਨ, ਉਹ ਤਾਂ ਵੀ ਸ਼ੀਤਲ। ਸੁਭਾਅ ਨਹੀਂ ਬਦਲਦਾ ਸਤਸੰਗਿਓ, ਉਹਦਾ ਇੱਕੋ ਜਿਹਾ ਰੱਖੇਗਾ ਜਿਹੜੀਆਂ ਚੀਜ਼ਾਂ ਦੇ ਅੰਦਰ ਸੱਚ ਹੋਏਗਾ। ਹਾਂ ਕੂੜ ਪਲ ਪਲ ਸੁਭਾਅ ਬਦਲਦਾ ਕਹਿ, ਇਹਦਾ ਇਹ ਇੱਕੋ ਜਗ੍ਹਾ ਟਿਕ ਨਹੀਂ ਸਕਦਾ। ਗੁਰੂ ਅਰਜਨ ਪਿਤਾ ਮਹਾਰਾਜ ਜੀ ਪਹਿਲਾਂ ਗਏ, ਗੁਰੂ ਰਾਮਦਾਸ ਪਿਤਾ ਨੇ ਹੁਕਮ ਫਰਮਾ ਦਿੱਤਾ ਸੀ ਬੇਟਾ ਜਾਓ, ਉਹਨਾਂ ਚਿਰ ਵਾਪਸ ਨਹੀਂ ਆਉਣਾ ਜਿੰਨਾ ਚਿਰ ਸਾਡਾ ਹੁਕਮ ਨਾ ਜਾਏ। ਸਤ ਬਚਨ ਸ਼ਾਦੀ ਦਾ ਤਾਂ ਇੱਕ ਬਹਾਨਾ ਹੈ, ਪੂਰੀ ਖੋ ਗਈ। ਰੋਜ਼ ਸੰਗਤਾਂ ਖੁੰਦੀ ਜੁੜਦੀਆਂ ਨੇ, ਸਾਈਂ ਦੇ ਰੱਬੀ ਗੀਤ ਕੀਰਤਨ ਦੇ ਰੂਪ ਅੰਦਰ ਗਾਏ ਜਾਂਦੇ ਨੇ, ਪਰ ਸਮਾਂ ਗੁਜ਼ਰ ਗਿਆ, ਸਤਿਗੁਰੂ ਦਾ ਹੁਕਮ ਨਹੀਂ ਆ ਰਿਹਾ ਅਤੇ ਗੁਰੂ ਤੋਂ ਬਗੈਰ ਗੁਰੂ ਅਰਜਨ ਪਿਤਾ ਮਹਾਰਾਜ ਜੀ ਰਹਿ ਨਹੀਂ ਸਕਦੇ। ਹੁਣ ਕੀ ਕਰਨ? ਜਾਣਦੇ ਨੇ ਉਹਦੇ ਹੁਕਮ ਵਿੱਚ ਸੁੱਖ ਹੈ, ਪਰ ਅੰਦਰੋਂ ਡਾਢੀ ਖਿੱਚ ਵੀ ਗੁਰੂ ਕੇ ਦੀਦਾਰ ਦੀ ਪੈ ਗਈ ਹੈ। ਹੁਣ ਕੀ ਕਰਾਂ? ਜੇ ਮੈਂ ਆਪਣੇ ਵੱਲੋਂ ਸਲਾਹ ਦੇਵਾਂ ਭਈ ਸਤਿਗੁਰੂ ਜੀ ਹੁਕਮ ਫਰਮਾਓ, ਮੈਂ ਆਉਣਾ ਚਾਹੁੰਦਾ ਅਤੇ ਮੇਰੀ ਮਰਜ਼ੀ ਖੋਏਗੀ, ਇਹ ਤਾਂ ਫਿਰ ਮੈਂ ਗੁਰੂ ਦੇ ਹੁਕਮ ਵਿੱਚ ਨਾ ਖੋਇਆ, ਅਤੇ ਜੇ ਨਹੀਂ ਬੇਨਤੀ ਕਰਦਾ ਤਾਂ ਮੈਂ ਗੁਰੂ ਤੋਂ ਬਗੈਰ ਰਹਿ ਨਹੀਂ ਸਕਦਾ। ਕੀ ਕਰਾਂ? ਮੇਰੀ ਦੋਨੋਂ ਪਾਸੇ ਹੀ ਬਣ ਨਹੀਂ ਆ ਰਹੇ, ਨਾ ਮੈਂ ਸਲਾਹ ਦੇ ਸਕਦਾ ਵਾਂ, ਨਾ ਮੈਂ ਰਹਿ ਸਕਦਾ ਹਾਂ ਸਤਿਗੁਰੂ ਜੀ ਦੇ ਦੀਦਾਰ ਤੋਂ ਬਿਨਾਂ। ਸਾਡੇ ਕੋਲ ਤਾਂ ਜਦੋਂ ਸੋਝੀ ਨਹੀਂ ਖੁੰਦੇ ਤਾਂ ਅਸੀਂ ਤਾਂ ਅਰਦਾਸ ਵੀ ਇੰਝ ਕਰਾਉਂਦੇ ਹਾਂ ਜਿਵੇਂ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ 'ਤੇ ਆਪਣਾ ਥੋਪਣਾ ਕੋ ਹੋਵੇ। ਕਹਿੰਦੇ ਫੜੋ ਭਾਈ ਅਰਦਾਸ ਕਰੋ ਅਤੇ ਨਾਲ ਹੀ ਪੁੱਛਦੇ ਹਾਂ ਪੂਰੀ ਕੋਈ ਨਹੀਂ, ਜੇ ਕੋਈ ਇਹ ਅਰਦਾਸ ਨਹੀਂ ਕਹਿ, ਇਹ ਤਾਂ ਹੁਕਮ ਹੈ ਵੀ ਚਾਰ ਸ਼ਬਦ ਖਲੋ ਕੇ ਗੁਰੂ ਸਾਹਿਬ ਨੂੰ ਕਹਿ ਦਿੱਤੇ ਅਤੇ ਹੁਣ ਗੁਰੂ ਨੂੰ ਮੰਨਣਾ ਹੀ ਪਵੇਗੀ ਸਾਡੀ ਗੱਲ ਨਹੀਂ। ਅਰਦਾਸ ਦਾ ਮਤਲਬ ਹੁੰਦਾ ਅੱਤ ਦੇ ਨਿਮਾਣੇ ਬਣ ਕੇ ਖੈਰ ਮੰਗਣੀ ਅਤੇ ਦਾਤੇ ਦੀ ਮਰਜ਼ੀ ਉਹ ਖੈਰ ਪਾਵੇ ਜਾਂ ਨਾ ਪਾਵੇ। ਇਹ ਤਾਂ ਸਾਡਾ ਨਹੀਂ ਨਾ ਹੁਕਮ ਪਈ ਅਰਦਾਸ ਪੂਰੀ ਹੋਵੇ। ਅਰਦਾਸ ਵਾਲਾ ਜਦੋਂ ਖਿਰਦਾ ਉਜੇਗਾ ਉਦੋਂ ਪੂਰੀਆਂ ਖੋਈ ਜਾਂਦੀਆਂ ਨੇ। ਜਦੋਂ ਅਰਦਾਸ ਵਾਲਾ ਖਿਰਦਾ ਹੀ ਨਾ ਬਣਿਆ ਹੋਵੇ ਤਾਂ ਪੂਰੀਆਂ ਕਿਵੇਂ ਖੋਣਗੀਆਂ। ਜਦੋਂ ਕੋਈ ਥਾਂ ਨੀਵੀਂ ਹੋਏ ਨਾ ਉਸ ਨੂੰ ਇਸ਼ਤਿਹਾਰ ਨਹੀਂ ਛਾਪਣੇ ਪੈਂਦੇ ਵੀ ਮੀਂਹ ਪਵੇ ਅਤੇ ਪਾਣੀ ਮੇਰੇ ਕੋਲ ਆ ਜਾਵੇ। ਜਿੱਥੇ ਨਿਵਾਣ ਖੋਏਗੀ ਆਲੇ ਦੁਆਲੇ ਤੋਂ ਪਾਣੀ ਸੁਤੇ ਸਿਧ ਇਕੱਠਾ ਖੋ ਕੇ ਉਹਦੇ ਕੋਲ ਪਹੁੰਚ ਹੀ ਜਾਏਗਾ। ਜਿੱਥੇ ਮਨ ਵਿੱਚ ਨਿਮਰਤਾ ਗਰੀਬੀ ਖੋਵੇ ਉੱਥੇ ਅਰਦਾਸਾਂ ਵਿੱਚ ਜੋ ਮੰਗਿਆ ਏ ਸਾਹਿਬ ਦੇ ਘਰੋਂ ਸੁਤੇ ਸਿੱਧ ਆਪਣੇ ਆਪ ਪਹੁੰਚ ਹੀ ਜਾਵੇਗਾ। ਸਤਸੰਗਿਓ, ਜਦੋਂ ਗੁਰੂ ਅਰਜਨ ਪਿਤਾ ਮਹਾਰਾਜ ਜੀ ਕੋਣ ਆਖਦੇ ਕੀ ਕਰਾਂ, ਜਦੋਂ ਰਹਿ ਵੀ ਨਹੀਂ ਸਕਦੇ ਕਹਿ ਵੀ ਨਹੀਂ ਸਕਦੇ, ਤਾਂ ਉਸ ਵਕਤ ਮੇਰੇ ਗੁਰੂ ਦਾਤਾ ਨੇ ਕਲਮ ਚੁੱਕੇ ਕਹਿ ਕਾਗਜ਼ ਪਕੜਿਆ ਏ, ਉਹਦੇ 'ਤੇ ਪਿਆਰਿਓ ਕੁਝ ਸ਼ਬਦ ਲਿਖੇ ਕਾਨ। ਅੱਜ ਦੀ ਬੋਲੀ ਵਿੱਚ ਅਸੀਂ ਉਹਨੂੰ ਚਿੱਠੀ ਆਖਦੇ ਹਾਂ, ਪਰ ਉਹ ਤਾਂ ਸਾਧ ਸੰਗਤ ਦਿਲ ਦਾ ਸਾਰਾ ਪਿਆਰ ਇਕੱਠਾ ਕਰਕੇ ਉਹਨਾਂ ਸ਼ਬਦਾਂ 'ਚ ਪਾ ਕੇ ਕੁਝ ਬੇਨਤੀ ਕੀਤੀ ਹੈ। ਇਹ ਨਹੀਂ ਨੇ ਕਿਹਾ ਸਤਿਗੁਰੂ ਮੈਨੂੰ ਹੁਕਮ ਫਰਮਾਓ ਮੈਂ ਆਉਣਾ ਚਾਹੁੰਦਾ ਵਾਂ, ਜਾਂ ਇੰਨੀ ਦੇਰ ਕਿਉਂ ਕੀਤੀ ਜੇ ਮੇਰਾ ਚੇਤਾ ਤਾਂ ਨਹੀਂ ਜੇ ਭੁੱਲ ਗਿਆ। ਨਹੀਂ, ਉਦੋਂ ਜਿਹੜੇ ਬਚਨ ਨੇ ਉਹ ਪਿਆਰ ਵਾਲੀਆਂ ਸਿੱਖ ਸੰਗਤਾਂ ਸ਼ਬਦ ਖਜ਼ਾਰੇ ਦੇ ਰੂਪ ਅੰਦਰ ਪੜ੍ਹਦੀਆਂ ਨੇ। ਪਹਿਲਾ ਸ਼ਬਦ ਏ ਗੁਰੂ ਅਰਜਨ ਪਿਤਾ ਜੀ ਨੇ ਜੋ ਕਿਹਾ ਸੀ, ਸਹਿਬ ਕਹਿੰਦੇ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਤਿਰਖਾ ਨਾ ਉਤਰੈ ਸਾਂਤ ਨਾ ਆਵੇ ਬਿਨ ਦਰਸ਼ਨ ਸਾਂਤ ਪਿਆਰੇ ਜੀਓ ਹਾਂ ਕੋਲੀ ਜਿਓ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ। ਬੇਨਤੀ ਕਰ ਭੇਜੀਏ ਗਰੀਬ ਅਨੁਵਾਦ ਪਿਤਾ ਮਹਾਰਾਜ, ਮੈਂ ਕੀ ਕਰਾਂ, ਮੇਰਾ ਮਨ ਇੰਨਾ ਕੁ ਲੋਚਦਾ ਤੁਹਾਡੇ ਦਰਸ਼ਨਾਂ ਲਈ, ਜਿਵੇਂ ਇੱਕ ਬਬੀ ਆ ਸਵਾਂਤੀ ਬੂੰਦ ਲਈ ਲੋਚਦਾ ਤੜਫਦਾ ਏ। ਬਬੀਏ ਨੂੰ ਨੀਂਦ ਨਹੀਂ ਆਉਂਦੀ ਰਾਤਾਂ ਨੂੰ, ਦਿਨੇ ਉਹਨੂੰ ਚੈਨ ਕੋਈ ਨਹੀਂ, ਖੈ ਪਿਆਸ ਲੱਗੀ ਏ, ਕਈ ਮਹੀਨੇ ਗੁਜ਼ਰ ਜਾਂਦੇ ਨੇ, ਚਾਰ ਚਫੇਰੇ ਤੋਂ ਪਾਣੀ ਪੀ ਨਹੀਂ ਸਕਦਾ ਬਬੀਆ। ਅਤੇ ਜਦੋਂ ਕਿਸੇ ਨੂੰ ਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗੇ ਪਿਆਰਿਓ, ਉਸ ਨੂੰ ਸਾਰੀ ਦੁਨੀਆਂ ਦੀ ਧਨ ਦੌਲਤ ਉਹਨੂੰ ਕੋ ਲੈ ਲੈ, ਪਰ ਇਹ ਪਿਆਸ ਬੰਦ ਕਰ ਦੇ ਉਹ ਕਰ ਨਹੀਂ ਸਕੇਗਾ। ਸਤਿਗੁਰਾਂ ਨੇ ਉਦਾਹਰਣ ਹੀ ਇਹੋ ਜਿਹੀ ਦਿੱਤੀ ਏ, ਬਬੀਏ ਦੇ ਚਾਰ ਚਫੇਰੇ ਪਾਣੀ ਖੋਵੇ ਉਸ ਦਾ ਉੱਧਰ ਧਿਆਨ ਹੀ ਨਹੀਂ ਜਾਂਦਾ, ਕਿਉਂਕਿ ਪਿਆਸ ਬੁੱਝਣੀ ਨਹੀਂ, ਕੇਵਲ ਸਵਾਂਤੀ ਬੂੰਦ ਨਾਲ। ਗੁਰੂ ਅਰਜਨ ਸਾਹਿਬ ਜੀ ਨੇ ਉਦੋਂ ਫੁਰਮਾਇਆ ਕਿ ਗੁਰੂ ਰਾਮਦਾਸ ਪਿਤਾ ਮਹਾਰਾਜ, ਤਰਸ ਕਰੋ, ਮਿਹਰ ਕਰੋ, ਬਬੀਏ ਦੀ ਤਰ੍ਹਾਂ ਚਾਤਰਕ ਦੀ ਨਿਆਈ ਮੈਂ ਬਿਲਾਪ ਕਰ ਰਿਹਾ ਵਾਂ, ਮੇਰੀ ਤਿਰਖਾ ਨਹੀਂ ਜੇ ਉਤਰਦੀ, ਮੈਨੂੰ ਸ਼ਾਂਤੀ ਨਹੀਂ ਜੇ ਆਉਂਦੀ ਬਿਨ ਦਰਸ਼ਨ ਸੰਤ ਪਿਆਰੇ ਜੀਓ। ਤੁਹਾਡੇ ਬਗੈਰ ਦਰਸ਼ਨਾਂ ਤੋਂ ਇੱਥੇ ਸੰਤ ਸ਼ਬਦ ਸਾਹਿਬਾਂ ਨੇ ਗੁਰੂ ਪਾਤਸ਼ਾਹ ਜੀ ਲਈ ਵਰਤਿਆ ਹੈ। ਸੰਤ ਸ਼ਬਦ ਪਰਮੇਸ਼ਰ ਲਈ ਵੀ ਆਏਗਾ, ਸਤਿਗੁਰਾਂ ਲਈ ਵੀ ਆਏਗਾ, ਮਹਾਂਪੁਰਖਾਂ ਲਈ ਵੀ ਆਏਗਾ, ਗੁਰੂ ਦੀ ਹਜ਼ੂਰੀ ਵਿੱਚ ਬੈਠੀ ਕੋਈ ਆਮ ਗੁਰੂ ਕੀ ਸੰਗਤ ਲਈ ਵੀ ਆਏਗਾ। ਜਦੋਂ ਸਾਹਿਬ ਕਹਿੰਦੇ ਆਵੋ ਸੰਤ ਪਿਆਰਿਓ ਆ ਕੱਚ ਕੀ ਕਰੇ ਕਹਾਣੀ, ਤੋ ਇੱਥੇ ਸੰਤ ਸ਼ਬਦ ਕਹਿ ਗੁਰੂ ਪਿਤਾ ਲਈ ਬੇਨਤੀ ਕਰ ਭੇਜੀ ਮੇਰੇ ਸਾਹਿਬਾ ਹਉਂ ਕੋਲੀ ਜੀਓ ਕੋਲ ਕਮਾਈ ਮੈਂ ਵਾਰ ਨੇ ਕੁਰਬਾਨ ਜਾਵਾਂ ਤੇਰੇ ਤੋਂ ਮੈਂ ਨਹੀਂ ਜੇ ਰਹਿ ਸਕਦਾ। ਦੂਸਰੀ ਵਾਰੀ ਫਿਰ ਚਿੱਠੀ ਲਿਖੇ, ਉਹਦੇ 'ਚ ਬਚਨ ਸੀ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਪੋਆ ਦੇਖੇ ਸਾਰੰਗ ਪਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ। ਫਿਰ ਬੇਨਤੀ ਕੀਤੀ, ਸਾਹਿਬਾ ਤੇਰਾ ਮੁਖੜਾ ਦਰਬਾਰ ਕਿੱਡਾ ਸੋਹਣਾ ਹੋਏਗਾ। ਗਰੀਬ ਨਵਾਜ਼ ਜਦੋਂ ਆਪ ਜੀਆਂ ਦੇ ਮੁਖ ਤੋਂ ਸਹਿਜ ਵਾਲੀ ਧੁਨ ਨਿਕਲਦੀ ਏ, ਦਾਤਿਆਂ ਮੈਂ ਕੁਰਬਾਨ ਜਾਵਾਂ, ਉਹ ਧੁਨ ਨਹੀਂ ਹੋ ਇੱਥੇ ਸੁਣਦੀ, ਤਰਸ ਗਿਆ ਵਾਂ, ਚਿਰ ਹੋ ਗਿਆ ਏ, ਬਹੁਤ ਚਿਰ ਹੋ ਗਿਆ ਦੇਖਿਆ ਨੂੰ, ਕੀ ਕਰਾਂ। ਕਹਿੰਦੇ ਉਹ ਦੇਸ਼ ਵੀ ਧਨਕ ਹੈ ਜਿੱਥੇ ਸਤਿਗੁਰੂ ਤੇਰਾ ਵਾਸਾ ਹੈ। ਮੈਂ ਭੋਲੀ ਵਾਰ ਹੀ ਜਾਵਾਂ ਉਸ ਦੇਸ਼ ਤੋਂ ਵੀ ਸਤਸੰਗਿਓ। ਫਿਰ ਹੋਰ ਤੜਫ ਵੱਧ ਗਈ ਨੇ। ਫਿਰ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਖੋਤਾ, ਹੁਣ ਕਦ ਮਿਲੀਐ ਪ੍ਰੈ ਤੁਧ ਭਗਵੰਤਾ, ਮੋਇ ਰਹਿਣ ਨਾ ਵਿਖਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਹੋ ਕੋਲੀ ਜੀਓ ਕੋਲ ਕੁਮਾਈ ਤਿਸ ਸੱਚੇ ਗੁਰ ਦਰਬਾਰੇ ਜੀਓ। ਮੇਰੇ ਸਾਹਿਬਾ ਇੱਕ ਘੜੀ ਨਹੀਂ ਸੱਜ ਮਿਲਦੇ ਤੇ ਮੇਰੇ ਲਈ ਕਲਯੁਗ ਵਾਪਰ ਜਾਂਦਾ ਸੀ, ਹੁਣ ਤਾਂ ਬੜੀ ਮੁੱਦਤ ਹੋ ਗਈ ਹੈ, ਕਦੋਂ ਮਿਲੋਗੇ। ਮੈਨੂੰ ਨੀਂਦ ਵੀ ਨਹੀਂ ਜੇ ਆਉਂਦੀ, ਮੇਰਾ ਦਿਨ ਵੀ ਨਹੀਂ ਜੇ ਗੁਜ਼ਰਦਾ, ਮੇਰੇ ਤੇ ਕਿਰਪਾ ਕਰੋ। ਬਸ ਇਸ ਤਰ੍ਹਾਂ ਅੰਦਰਲੀ ਵੇਦਨਾ ਕਹੀ ਜਾ ਰਹੇ ਨੇ ਤੇ ਸਾਹਿਬ ਨੇ ਕਿਰਪਾ ਕਰਕੇ ਜਦੋਂ ਬੁਲਾ ਲਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜ ਕੇ, ਭਾਵੇਂ ਪ੍ਰਿਥੀ ਚੰਦ ਨੇ ਤਿੰਨੇ ਵਾਰ ਕੀ ਇਹ ਸੁਣੇ, ਰਸਤੇ ਵਿੱਚ ਰੋਕ ਲੈ, ਸਤਿਗੁਰੂ ਤੱਕ ਪਹੁੰਚਣ ਨਹੀਂ ਦਿੱਤੇ। ਪਰ ਭੋਲੀ ਏ ਜਨਤਾ, ਭੋਲਾ ਪ੍ਰਿਥੀ ਚੰਦ, ਤੂੰ ਕਾਗਜ਼ ਦੇ ਟੁਕੜੇ ਤੇ ਲਿਖੇ ਹੋਏ ਅੱਖਰ ਤਾਂ ਸਤਿਗੁਰੂ ਤੱਕ ਨਹੀਂ ਪਹੁੰਚਣ ਦੇਵੇਂਗਾ, ਪਰ ਜਿਹੜੇ ਦਿਲ ਵਿੱਚੋਂ ਅਲਫਾਜ਼ ਨਿਕਲ ਕੇ ਸਤਿਗੁਰੂ ਕੋਲ ਸਿੱਧੇ ਪਹੁੰਚ ਰਹੇ ਨੇ ਉਹਨੂੰ ਕਿਵੇਂ ਰੋਕੇਗਾ। ਕਿਉਂ, ਉਹ ਤਾਂ ਘੱਟ ਘੱਟ ਕੇ ਅੰਤਰ ਕੀ ਜਾਣ ਤੇ, ਉਹ ਤਾਂ ਦਿਲਾਂ ਦੀਆਂ ਜਾਣਦਾ ਏ, ਕੋਈ ਅੰਦਰ ਫੁਰਨਾ ਵੀ ਕਰੇ ਉਹ ਵੀ ਉਹ ਸੁਣ ਰਿਹਾ ਏ। ਸਾਡੇ ਤੇ ਕਿਰਪਾ ਕਰਨੀ ਸਾਨੇ, ਜਦੋਂ ਗਰੀਬ ਨਵਾਜ ਪਿਤਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਬੁਲਾਇਆ ਤੇ ਉਦੋਂ ਉਸੇ ਪਿਆਰ ਵਿੱਚ ਸਤਿਗੁਰਾਂ ਨੇ ਕਿਹਾ ਸੀ, ਅੰਤਾਂ ਦੇ ਪਿਆਰੇ ਬਚਨ ਫੁਰਮਾਏ ਜੇ, ਸਿੱਖ ਦੇ ਅੰਦਰ ਗੁਰੂ ਲਈ ਤਾਂਗ ਇੰਨੀ ਹੋਏ ਜਿੰਨੀ ਬੇਟਾ ਗੁਰੂ ਅਰਜਨ ਸਾਹਿਬ ਤੁਹਾਡੇ ਅੰਦਰ ਏ, ਇਸ ਬੰਦ ਇੱਕ ਹੋਰ ਰਚੋ। ਉਦੋਂ ਸਾਹਿਬਾਂ ਨੇ ਚੌਥਾ ਬੰਦ ਕਿਹਾ ਸੀ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾਂ, ਜਨ ਨਾਨਕ ਦਾਸ ਤੁਮਾਰ ਏ ਜੀਓ। ਹਉ ਕੋਲੀ ਜੀਓ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰ ਏ ਜੀਓ। ਕਹਿੰਦੇ ਹੁਣ ਭਾਗ ਜਾਗ ਪਏ ਨੇ, ਪ੍ਰਭ ਅਵਨਾਸੀ ਮਿਲ ਗਿਆ ਏ, ਹੁਣ ਗੁਰੂ ਸੰਤ ਮਿਲ ਗਿਆ ਏ, ਹੁਣ ਮੈਂ ਕੁਰਬਾਨ ਜਾਂਦਾ ਵਾਂ। ਸਤਸੰਗਿਓ, ਬਬੀਏ ਦੀ ਤਰ੍ਹਾਂ ਉਦੋਂ ਵੀ ਗੀਤ ਗਾਏ ਗੁਰੂ ਪਿਆਰ ਅੰਦਰ, ਜਦੋਂ ਤਵੀ ਤੇ ਬੈਠੇ ਸਨ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਤੱਤੀ ਤਵੀ ਤੇ ਵੀ ਬੈਠ ਕੇ ਗੁਰ ਉਪਦੇਸ਼ ਨਾ ਵਿਸਰੈ, ਬਾਹ ਬੀਖੇ ਜੋ ਆਖ ਵਖਾਣੀ। ਉਦੋਂ ਵੀ ਬਬੀਏ ਦੀ ਤਰ੍ਹਾਂ ਉਹੀ ਰੱਬ ਦੇ ਗੀਤ ਗਾਏ। ਬਬੀਆ ਸਮਝੌਤਾ ਨਹੀਂ ਨਾ ਕਰਦਾ ਵੀ ਚਲੋ ਹੁਣ ਜਿਹੜਾ ਮਰਜ਼ੀ ਪਾਣੀ ਮਿਲ ਜਾਣ ਦੁੱਖ ਦੀ ਘੜੀਏ, ਨਹੀਂ, ਉਹਨੇ ਉਹ ਕੁਝ ਹੀ ਮੰਗਣਾ ਏ ਜਦੋਂ ਵੀ ਮਰਜ਼ੀ ਮੰਗੇਗਾ। ਗੁਰੂ ਅਰਜਨ ਸਾਹਿਬ ਜੀ ਨੇ ਸ਼ਹਾਦਤ ਦਾ ਜਾਮ ਪੀਂਦਿਆਂ ਵੀ ਸ਼ਰਾਪ ਨਹੀਂ ਦਿੱਤੇ, ਬੁਰਾ ਸ਼ਬਦ ਨਹੀਂ ਕਿਹਾ ਨੇ, ਉਸੇ ਪਿਆਰ ਵਿੱਚ ਉਸ ਮਾਲਕ ਨੂੰ ਕਹਿ ਰਹੇ ਨੇ, ਤੇਰਾ ਕੀਆ ਮਿੱਠਾ ਲੱਗੈ ਕਰ ਨਾਮ ਪਦਾਰਥ ਨਾਨਕ ਮੰਗੈ। ਸਾਹਿਬਾਂ ਦਾ ਉਹੀ ਉਪਦੇਸ਼ ਏ ਜਿੱਥੇ ਜਾ ਕੇ ਕਹਿੰਦੇ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਕਮ ਕੋ ਬਣਿਆਈ। ਕੋਈ ਸਾਡਾ ਵੈਰੀ ਨੇ, ਸਾਰੇ ਸਾਡੇ ਆਪਣੇ ਨੇ, ਆਪਣੇ ਜਾਣ ਕੇ ਤਾਂ ਗਰੀਬ ਨਵਾਜ ਪਿਤਾ ਮਹਾਰਾਜ ਜੀ ਨੇ ਪਿਆਰਿਓ ਇਹ ਮਨੁੱਖਤਾ ਦਾ ਦੁੱਖ ਦੂਰ ਕਰਨ ਲਈ, ਸੱਚ ਨੂੰ ਸਿਰਜਣ ਲਈ, ਕੂੜ ਨੂੰ ਖਤਮ ਕਰਨ ਲਈ ਸਾਹਿਬਾਂ ਨੇ ਸ਼ਹਾਦਤ ਦੇ ਜਾਮ ਪੀਤੇ ਨੇ। ਵਿਸਤਾਰ ਕੁਝ ਸ਼ਾਮ ਅਤੇ ਕੁਝ ਆਉਣ ਵਾਲੇ ਦਿਨਾਂ ਅੰਦਰ ਬਾਕੀ ਕਰਾਂਗੇ। ਅੱਜ ਜੋ ਅੰਮ੍ਰਿਤ ਵੇਲੇ ਮੇਰੇ ਸਤਿਗੁਰਾਂ ਨੇ ਹੁਕਮ ਬਖਸ਼ਿਆ ਏ, 16 ਰਾਗ ਅੰਦਰ 623 ਅੰਗ ਤੇ 24 ਅੰਗ ਤੇ ਸੁਭਾਏ ਮਾਨ ਹਜ਼ੂਰ ਨੇ ਅੱਜ ਫੁਰਮਾਇਆ, ਹਰ ਗੁਣ ਗਾਵੋ ਸਦਾ ਸੋ ਭਾਈ। ਹੇ ਮੇਰੇ ਪਿਆਰ ਵਾਲੇ ਸਤਸੰਗੀ ਜਨੋ, ਵਾਹਿਗੁਰੂ ਦੇ ਗੁਣ ਗਾਓ ਅਤੇ ਪਿਆਰ ਨਾਲ ਗਾਓ, ਚੀਜ਼ ਉਹ ਹੁੰਦੀ ਏ ਜੇ ਪਿਆਰ ਦੇ ਭਾਂਡੇ ਵਿੱਚ ਪਾ ਕੇ ਕੋਈ ਪੇਸ਼ ਕਰੀਏ ਤੇ ਪਿਆਰ ਉਹਦਾ ਅਰਥ ਹੋਰ ਬਣਦਾ ਏ। ਤੁਸੀਂ ਕਿਸੇ ਨੂੰ ਪ੍ਰਸ਼ਾਦ ਛਕਾਉਣਾ ਏ, ਉਹਨੂੰ ਬੰਦਾ ਕਹਿੰਦਾ ਰੋਟੀ ਖਾ ਮਰ ਲੈ, ਉਹਦਾ ਖਾਣ ਨੂੰ ਜੀ ਨਹੀਂ ਕਰੇਗਾ। ਉਹਨੂੰ ਕਹੇਗਾ ਭਾਈ ਇੰਜ ਕਰ, ਪ੍ਰਸ਼ਾਦ ਤਿਆਰ ਹੈ, ਤੁਸੀਂ ਛਕ ਲਵੋ, ਥੋੜ੍ਹਾ ਹੀ ਭਾਵੇਂ ਗ੍ਰਹਿਣ ਕਰ ਲਵੋ, ਉਹਨੂੰ ਨਹੀਂ ਵੀ ਭੁੱਖ ਲੱਗੀ ਤਾਂ ਵੀ ਭੁੱਖ ਲੱਗ ਜਾਏਗੀ। ਸਾਹਿਬ ਕਹਿੰਦੇ ਰੱਬ ਦੀ ਗੱਲ ਕਰਨ ਲੱਗਿਆਂ ਵੀ ਗੁਣ ਗਾਣੇ ਨੇ, ਪਰ ਇਹ ਨਾ ਹੋਵੇ ਵੀ ਭਾਂਡਾ ਕ੍ਰੋਧ ਦਾ ਸਾਡੇ ਕੋਲ ਹੋਵੇ, ਨਫ਼ਰਤ ਦੇ ਭਾਂਡੇ ਵਿੱਚ ਹੀ ਸਾਰਾ ਕੁਝ ਕਰੀ ਜਾਈਏ। ਵੇਖਦੇ ਹੋ ਕਈ ਵਾਰੀ ਧਰਮੀ ਲੋਕਾਂ ਕੋਲ ਵੀ ਕ੍ਰੋਧ, ਗੁੱਸਾ, ਈਰਖਾ, ਹੰਕਾਰ ਭਰਿਆ ਹੁੰਦਾ ਏ। ਬਹੁਤਾਤ ਅੰਦਰ ਸਤਿਗੁਰੂ ਕਹਿੰਦੇ ਨਾ ਸਿੱਖਾ, ਕੁਝ ਨਹੀਂ ਉਖਾਉਣਾ ਇਹਦੇ ਨਾਲ। ਇੰਜ ਕਰੀ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਪ੍ਰੇਮ ਦਾ ਭਾਂਡਾ ਰੱਖੀ, ਪ੍ਰੇਮ ਦੇ ਬਰਤਨ ਵਿੱਚ ਪਾ ਕੇ ਰੱਬ ਦੇ ਗੁਣ ਗਾਈ। ਅੰਮ੍ਰਿਤ ਟਿਕਦਾ ਹੀ ਪ੍ਰੇਮ ਦੇ ਭਾਂਡੇ ਵਿੱਚ ਹੈ, ਦੂਸਰੇ 'ਚ ਟਿਕਦਾ ਹੀ ਨਹੀਂ ਹੈ। ਦੂਸਰਾ ਤਾਂ ਕੇਵਲ ਇੱਕ ਤੋਤਾ ਰਟਣ ਜਿਹਾ ਬਣ ਕੇ ਰਹਿ ਜਾਂਦਾ ਏ, ਇਸ ਤੋਂ ਵੱਧ ਹੋਰ ਕੁਝ ਨਹੀਂ। ਤੋ ਸਾਹਿਬ ਕਹਿੰਦੇ ਜਦੋਂ ਤੂੰ ਪਾਈ ਰੱਬ ਦੇ ਗੁਣ ਪਿਆਰ ਸਹਿਤ ਗਾਏਗਾ ਨਾ, ਤਾਂ ਸਦਾ ਗਾਈ, ਕਦੇ ਕਦੇ ਨਹੀਂ। ਉਦੋਂ ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ। ਮਨ ਮੰਗੀਆਂ ਮੁਰਾਦਾਂ ਵੀ ਪਾਏਗਾ, ਤੇਰੇ ਜੀ ਦੇ ਸਹਾਈ ਵੀ ਪਰਮੇਸ਼ਰ ਜੀ ਆਪ ਹੋਵਣਗੇ। ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਪੂਰਾ ਗੁਰੂ ਜਦੋਂ ਸਿੱਖ ਨੂੰ ਚਰਨੀ ਲਾਉਂਦਾ, ਉਦੋਂ ਵਾਹਿਗੁਰੂ ਜੀ ਇਹਦੇ ਅੰਗ ਸੰਗ ਹੋ ਜਾਂਦੇ ਨੇ। ਫਿਰ ਜੇ ਜਾਈਏ ਤਾਂ ਸੁਖੇਲੇ ਕਰ ਕਿਰਪਾ ਪ੍ਰਭ ਮੇਲੇ, ਜਿੱਥੇ ਵੀ ਜਾਏਗਾ ਭਾਈ ਉੱਥੇ ਸੁਖੀ, ਵਾਹਿਗੁਰੂ ਦਾ ਮੇਲ ਹਮੇਸ਼ਾ ਰਹੇਗਾ, ਕਦਰੇ ਟੁੱਟੇਗਾ ਨਹੀਂ, ਜਿਹਨੂੰ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜਨ ਦਾ ਸੁਭਾਗ ਮਿਲ ਗਿਆ। ਸਹਿ ਬਚਨ ਕਰਦੇ ਭਾਈ ਨਾਰਾਇਣ, ਪ੍ਰਾਣ ਆਧਾਰਾ ਹਮ ਸੰਤ ਜਨਾ ਰੇ ਨਾਰਾ। ਅਗਲਾ ਉਪਦੇਸ਼ ਹੈ ਵਾਹਿਗੁਰੂ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਮੰਨ ਕੇ ਰੱਖੀਏ। ਜਿਵੇਂ ਸਵਾਸ ਨਾ ਆਉਣ ਤਾਂ ਜਿਉਂਦੇ ਨਹੀਂ ਰਹਿ ਸਕਦੇ, ਥੋੜ੍ਹੇ ਜੇ ਸਵਾਸ ਕਿਧਰੇ ਘੁੱਟ ਕੇ ਆਉਣ ਲੱਗ ਪੈਣ, ਇੱਕਦਮ ਡਾਕਟਰ ਦਾ ਪ੍ਰਬੰਧ ਕਰੀਦਾ ਹੈ। ਸਾਹ ਔਖੇ ਜੇ ਆਉਂਦੇ ਨੇ, ਰੁੱਕ ਰੁੱਕ ਕੇ ਕਿਉਂ ਆਉਂਦੇ ਨੇ? ਸਤਿਗੁਰੂ ਜੀ ਆਖਦੇ ਨੇ ਇਸੇ ਤਰ੍ਹਾਂ ਮੇਰਾ ਵਾਹਿਗੁਰੂ ਮਾੜਾ ਜਿਹਾ ਭੁੱਲਣ ਲੱਗੇ ਤਾਂ ਸਾਡਾ ਦਮ ਘੁੱਟਣਾ ਚਾਹੀਦਾ ਹੈ। ਹੈ ਮੈਨੂੰ ਇੱਕ ਘੜੀ ਪਲ ਕਿਉਂ ਭੁੱਲਾ ਏ? ਦੂਸਰਾ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਬਣ ਕੇ ਰਹਿਣਾ। ਬਚੇ ਨੇ ਅਗਲਾ ਪਤਿਤ ਪੁਨੀਤ ਕਰ ਲੀਨੇ, ਕਰ ਕਿਰਪਾ ਕਰ ਜਸ ਦੀਨੇ। ਇਹਦੇ ਨਾਲ ਉਹ ਪਤਿਤ ਪੁਣਾ ਪਿਆਰਿਓ ਅੰਦਰੋਂ ਮਿਟੇਗਾ, ਪਵਿੱਤਰਤਾ ਜੀਵਨ ਵਿੱਚ ਆਏਗੀ। ਵਾਹਿਗੁਰੂ ਜੀ ਆਪਣੀ ਕਿਰਪਾ ਕਰਕੇ ਆਪਣੇ ਪਿਆਰਿਆਂ ਤੋਂ ਫਿਰ ਖਰੀ ਜਸ ਕਰਵਾਉਂਦੇ ਨੇ, ਹੋਰ ਵੱਧ ਨਾਮ ਜਪਾਉਂਦੇ ਨੇ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ। ਵਾਹਿਗੁਰੂ ਆਪ ਪ੍ਰਤਪਾਲਨਾ ਕਰ ਰਿਹਾ, ਪਰ ਸਦਾ ਹੀ ਰਖਵਾਲਾ ਬਣਦਾ ਫਿਰ ਆਪਣੇ ਜੀਵਾਂ ਦੇ, ਪਿਆਰਿਆਂ ਦੇ ਨਾਲ ਰਹਿ ਕੇ ਉਹਨਾਂ ਨੂੰ ਤੱਤੀ ਵਾਰ ਨਹੀਂ ਲੱਗਣ ਦਿੰਦੇ। ਹਰ ਦਿਨ ਰੈਨ ਕੀਰਤਨ ਗਾਈਏ, ਬੋੜ ਨਾ ਜੋਨੀ ਪਾਈਏ। ਸਤਿਗੁਰੂ ਜੀ ਆਖਦੇ ਜੇ ਚਾਹੁੰਦੇ ਮੁੜ ਕੇ ਜੂਨ ਨਾ ਮਿਲੇ ਤੇ ਫਿਰ ਦਿਨ ਰਾਤ ਉਸ ਪਰਮੇਸ਼ਰ ਦੀ ਕੀਰਤੀ ਕਰੀਏ, ਉਹਦਾ ਜਸ ਕਰਦੇ ਰਹੀਏ, ਉਹਦੇ ਨਾਮ ਜਪਦੇ ਰਹੀਏ। ਸਤਿਗੁਰੂ ਜੀ ਨੇ ਮਿਹਰਾਂ ਕੀਤੀਆਂ, ਕਹਿਣ ਲੱਗੇ ਜਿਹੜੀ ਇਹ ਰੱਬੀ ਬਖਸ਼ਿਸ਼ ਹੈ ਨਾ ਭਈ, ਉਹ ਰੱਬ ਨੇ ਅੰਗ ਸੰਗ ਰਹਿਣਾ, ਉਹਦੇ ਚਰਨਾਂ ਨਾਲ ਸੁਰਤ ਦਾ ਜੁੜਨਾ, ਇਹ ਸਾਰਾ ਕੁਝ ਪਿਆਰਿਆ ਤੇਰੇ ਆਪਣੇ ਵੱਸ ਨਹੀਂ। ਜਿਸ ਦੇਵੈ ਪੁਰਖ ਵਿਦਾਤਾ, ਹਰ ਰਸ ਤਿਨਖੀ ਜਾਤਾ। ਮੂੰਹ ਤੋਂ ਵਾਹਿਗੁਰੂ ਪਹਿਲੀ ਗੱਲ ਹਰ ਆਦਮੀ ਨਹੀਂ ਕਹਿ ਸਕਦਾ, ਬਾਣੀ ਨਹੀਂ ਪੜ੍ਹ ਸਕਦਾ, ਪਰ ਜੇਕਰ ਕੋਈ ਪੜ੍ਹ ਲਵੇ ਤੇ ਹਰ ਕਿਸੇ ਨੂੰ ਰੱਬ ਦੇ ਬਖਸ਼ਿਸ਼ ਦਾ ਰਸ ਨਹੀਂ ਜੇ ਆ ਸਕਦਾ, ਉਹਨੂੰ ਆਏਗਾ ਜਿਹਨੂੰ ਆਪ ਪਰਮੇਸ਼ਰ ਦੇਵੇ। ਪਰਮੇਸ਼ਰ ਕਦੋਂ ਦਿੰਦਾ ਹੈ? ਜਦੋਂ ਅੰਦਰੋਂ ਮੈਲ ਧੁੱਪ ਦੀਏ, ਮੈਲ ਕੱਟੀ ਜਾਂਦੀ ਹੈ, ਅਤੇ ਜਦੋਂ ਕਿਸੇ ਨੂੰ ਹਰ ਰਸ ਆ ਗਿਆ ਉਦੋਂ ਉਹਦੇ ਨੇੜੇ ਜਮ ਕੰਕਰ ਵੀ ਨਹੀਂ ਆਉਂਦੇ। ਸੁਖ ਨਾਨਕ ਸਰਣੀ ਪਾਇਆ, ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਆਤਮਕ ਸੁੱਖ ਮਿਲਦਾ ਹੈ। ਜਿਹੜੇ ਸੁੱਖ ਤੋਂ ਬਾਅਦ ਪਿਆਰਿਓ ਸੁਖਦਾਤਾ ਪਰਮੇਸ਼ਰ ਆਪ ਕੀ ਪ੍ਰਾਪਤ ਹੁੰਦਾ ਹੈ। ਤੋ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਆਪਣੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੀਏ, ਸਤਿਗੁਰਾਂ ਦੇ ਪਿਆਰ ਵਿੱਚ ਰਹੀਏ, ਜਿਵੇਂ ਗੁਰੂ ਅਰਜਨ ਸਾਹਿਬ ਜੀ ਨੇ ਲਾਹੌਰ ਦੀ ਧਰਤੀ 'ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਾਰ ਸਾਹਿਬਾਂ ਨੂੰ ਪਿਆਰ ਕੀਤਾ, ਸਾਡੀ ਵੀ ਆਤਮਾ ਸਦਾ ਹੀ ਉਸ ਰੰਗ ਢੰਗ ਨਾਲ ਗੁਰੂ ਪਿਆਰ ਵਿੱਚ ਗੜੂੰਦ ਰਹੇ। ਇੰਨੇ ਬਚਨ ਪ੍ਰਵਾਨ ਕਰਨੇ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਿਆ ਜੀ। ਆਉਣ ਵਾਲੇ ਇਹ ਦੋ ਕੁ ਹਫ਼ਤੇ ਦਾ ਸਮਾਂ ਆਪ ਜੀਆਂ ਨਾਲ ਮਿਲ ਕੇ, ਜਿਵੇਂ ਸਤਿਗੁਰੂ ਜੀ ਅਤੇ ਆਪ ਗੁਰੂ ਸੰਗਤ ਦੀ ਅਸੀਸ ਮਿਲੇਗੀ, ਆਪ ਜੀ ਨਾਲ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਵਾਂਗੇ। ਫਤਿਹ ਬੁਲਾਓ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।